त्वन्दन्यान् कुवार सर्व कला समर्थ दोलन ते राखो प्रभु नानक दे पर हाथ ज्ञान अंजन गुरदिया अज्ञान अंधेर विनाश हर कृपा ते संत पेटिया नानक मन प्रगास गुचरै शास्त्र खाट पिंग गिरन चढ़ जाए अंग लखै बदरा सुने जो काल कृपा कराए सतनाम श्री वाहिगुरु जीओ सोरठ महला पंजवा अविनाशी जीवन को दाता सिमरत सब मल खोई गुण निधान भगतन को बर्तन बिरला पावे कोई अविनाशी जीवन को दाता सिमरत सब मल खोई गुण निधान भगतन को बर्तन बिरला पावे कोई मेरे मन जप गुर गोपाल प्रभ सोई जा की शरण पया सुख पाई है बावड़ दुख ना होई राव बड़भागी साध संग प्रापत तिन भेटत दुर्मुख होई तिन की धूर नानक दास वछै जिन हर नाम हृदय परोई बड़भागी साध संग प्राप्त तिन भेटत दुर्मत कोई तिन की धूर नानक दास बाशै जिन हर नाम हृदय परोई वाहिगुरु जी का खालसा वाहिगुरु जी की फतेह धन धन साहिब श्री गुरु नानक देव जी महाराज धन धन साहिब श्री गुरु गोविंद सिंह साहिब जी महाराज धन धन साहिब श्री गुरु ग्रंथ साहिब जी महाराज जी की अपार बख्शिश कृपालता का सदका धन धन साहिब श्री गुरु हर राय साहिब जी महाराज जी की पावन याद विच बने हुए सतगुरु जी के परम पवित्र स्थान गुरुद्वारा साहिब विखे जो संतवा हरबंस सिंह जी कमेली वालिया ने संगतां दे सहयोग नाल सेवा करवाई हुण संतवा जगिंदर सिंह जी नाल सहयोग दे रहे हन सेवा करा रहे हन प्रबंधकां दे नाल चल रही अमृत वेले तों जो दीवान दी लड़ी है रागी सिंघां तों बड़े प्यार नाल कीर्तन सरवण कीते जो इत्थे दे ग्रंथी सिंह उन्हां ने आप जी नूं नितनेम दीआं अमृत वेले बाणियां भी शरवण करवाईआं और संदवा हरदेव सिंह जी ने आप जी दे नाल गुरबाणी दी सांझ पाई हुण मेरे तों पहलां आप जी ने बड़े प्यार दे नाल ज्ञानी जी तों शब्द दी विचार सरवण कीती है जो लड़ी चल रही है आखरी शब्द बड़ा कीमती सी जो आज बड़ा प्रश्न है कि बार बार एक शब्द नू रटते हैं एक उथा रटनी करन दा की फायदा है सो साध संग जी असी भोजन भी रोज ओ ही खांदे हां ओ ही पानी पींदे हां ओ ही घरां मकानां दुकानां विच कारोबार करदे हां ਉਹੀ ਨਹਾਉਣਾ ਧੋਣਾ ਵਸਤਰ ਕਿਰਿਆ ਸਵਾਸ ਵੀ ਰੋਜ ਆਉਂਦੇ ਆ ਸਾਰੀ ਕਿਰਿਆ ਤੇ ਉਹੀ ਧਰਤੀ ਆਕਾਸ਼ ਸੂਰਜ ਚੰਦ ਤਾਰੇ ਆ ਉਹੀ ਪਦਾਰਥ ਵਰਤੋਂ ਜਾ ਰਹੇ ਆ ਗੱਡੀਆਂ ਕਾਰਾਂ ਉਹਨਾਂ ਘਰਾਂ ਚ ਰੋਜ ਵਿਚਰਦੇ ਆ ਤੇ ਹੋਰ ਵੀ ਬੁਰਾਈ ਵਾਲੇ ਕਈ ਸਥਾਨ ਆ ਜਿੱਥੇ ਰੋਜ਼ਾਨਾ ਜਾਂਦੇ ਹਾਂ ਬੁਰਾਈ ਵਾਲੀਆਂ ਕਿਰਿਆ ਕਰਦੇ ਹਾਂ ਕਿੰਤੂ ਨਹੀਂ ਪਰ ਕਿੰਤੂ ਬਾਣੀ ਤੇ ਨਾਮ ਤੇ ਅੰਮ੍ਰਿਤ ਤੇ ਸ਼ਬਦ ਦੇ ਉੱਤੇ ਪਰ ਜਿਵੇਂ ਤੁਸੀਂ ਦੇਖੋ ਹੈ ਤੇ ਅੱਖਰੇ ਕਿਸੇ ਨੂੰ ਗਾਲੀ ਕੱਢਣੀ ਨਹੀਂ ਚਾਹੀਦੀ, ਪਰ ਜੇ ਕੋਈ ਕੱਢਦਾ ਹੈ ਉਸ ਦਾ ਆਪਣੇ ਮਨ ਤੇ ਵੀ ਪ੍ਰਭਾਵ ਹੈ, ਜਿਹਨੂੰ ਕੱਢਦਾ ਉਹਦੇ ਮਨ ਤੇ ਵੀ ਪ੍ਰਭਾਵ ਪੈਂਦਾ, ਬੜਾ ਝਗੜਾ ਖੜਾ ਹੋ ਜਾਂਦਾ। ਉਹ ਜਿਹੜੀ ਗਾਲੀ ਸੀ ਹੈ ਤੇ ਅੱਖਰੇ ਸੀ, ਅੱਖਰਾਂ ਦਾ ਪ੍ਰਭਾਵ ਹੈ। ਕੋਈ ਵਿਅਕਤੀ ਆਉਂਦਾ ਉਹਨੂੰ ਮਿੱਠਾ ਬੋਲੋ, ਸਤਿਕਾਰ ਦੇ ਸ਼ਬਦ ਕਹੋ, ਉਹਦੇ ਨੂੰ ਉਹਦਾ ਮਨ ਜਿੱਥੇ ਆ ਜਾਂਦਾ ਉਹ ਵੀ ਅੱਖਰੇ ਹੀ ਹੈ। ਇੱਥੋਂ ਫੋਨ ਤੇ ਕਹਿ ਦਿਓ ਫਲਾਣੇ ਬੱਚੇ ਦਾ ਜਨਮ ਹੋਇਆ, ਉੱਥੇ ਲੱਡੂ ਵੰਡ ਹੋਣੇ ਸ਼ੁਰੂ ਹੋ ਜਾਂਦੇ। ਇੱਥੋਂ ਫੋਨ ਤੇ ਦੱਸਿਆ ਜਾਂ ਫੈਕਸ ਕੀਤੀ ਫਲਾਣਾ ਮਰ ਗਿਆ, ਰੋਣਾ ਪਿੜਣਾ ਸ਼ੁਰੂ ਹੋ ਗਿਆ, ਹੈ ਤਾਂ ਅੱਖਰੇ। ਤੇ ਜੋ ਪਰਮਾਤਮਾ ਦੇ ਅੱਖਰ ਆ ਉਹਨਾਂ ਦੀ ਕਿੰਨਾ ਬਲ ਹੋ ਗਿਆ। ਇਹ ਤਾਂ ਹਰ ਸ਼ੋਕ ਦੇ ਮਨੁੱਖ ਦੇ ਅੱਖਰ ਆ। ਇਹ ਜਿਹੜਾ ਵਾਹਿਗੁਰੂ ਸ਼ਬਦ ਆ ਇਹ ਪਰਮਾਤਮਾ ਦਾ ਸ਼ਬਦ ਆ, ਇਹਦੇ ਚ ਬੜੀ ਬਰਕਤ ਹੈ। ਸੋ ਇਸ ਕਰਕੇ ਤੁਸੀਂ ਇਹਦੀ ਕਮਾਈ ਕਰਕੇ ਦੇਖ ਲਓ, ਤੁਹਾਨੂੰ ਆਪਣੇ ਆਪ ਹੀ ਅਨੁਭਵ ਹੋਏਗਾ ਸ਼ਬਦ ਦੀ ਇਤਨੀ ਵੱਡੀ ਬਰਕਤ ਹੈ। ਜਿਨ੍ਹਾਂ ਨੇ ਵੀ ਨਾਮ ਜਪਿਆ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਜੇ ਰਵਿਦਾਸ ਜੀ ਦਾ ਜੀਵਨ ਪੜ੍ਹੀਏ, ਕੋਈ ਅਮੀਰ ਵਿਅਕਤੀਆਂ ਵਿੱਚ ਨਹੀਂ, ਕੋਈ ਜਗੀਰਦਾਰ ਨਹੀਂ, ਆਪਣੀ ਜੋ ਪਿਤਾ ਪੁਰਖੀ ਕਿਰਤ ਕਰਦੇ ਆ, ਜੇ ਉਹਨਾਂ ਨੂੰ ਬਰਕਤ ਮਿਲੀ ਉਹ ਕਾਹਦੇ ਨਾਲ ਮਿਲੀ ਹੈ। ਜੇ ਅੱਜ ਉਹਨਾਂ ਦੀ ਵਡਿਆਈ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦਾ ਸਤਿਕਾਰ ਹੈ, ਉਹ ਪਰਮਾਤਮਾ ਦੇ ਨਾਮ ਕਰਕੇ ਹੈ। ਨਾਮਦੇਵ ਜੀ ਹੈ, ਸੈਣ ਨਾਈ ਹੈ, ਜਿੰਨੇ ਵੀ ਭਗਤ ਹੈ, ਲੋਕ ਸਵਰਨ ਜਾਤੀਆਂ ਦੇ ਕਹਿੰਦੇ ਸੀ ਕਿੰਤੂ ਪ੍ਰੰਤੂ ਨਫ਼ਰਤ ਕਰਦੇ ਸੀ, ਉਹ ਨਾਮ ਦੀ ਬਰਕਤ ਨਾਲ ਹੀ ਮਹਾਨ ਬਣੇ। ਸੋ ਇਸ ਕਰਕੇ ਇਹ ਵਿਆਖਿਆ ਵਿੱਚ ਗਿਆਨੀ ਜੀ ਨੇ ਦੱਸਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ। ਇਹਦੇ ਨਾਲ ਤਨ ਵੀ ਤੇ ਮਨ ਵੀ ਹਰਿਆ ਪ੍ਰਫੁੱਲਤ ਹੋ ਜਾਂਦਾ, ਸ਼ੁਭ ਗੁਣਾਂ ਦੀ ਖੇਤੀ ਜਿਹੜੀ ਉਹ ਪ੍ਰਫੁੱਲਤ ਹੋ ਜਾਂਦੀ। ਇਹ ਨਾਮ ਦੀ ਇਤਨੀ ਵੱਡੀ ਬਰਕਤ ਹੈ। ਇਹ ਦਿਸ਼ਾਂਤ ਸੀ ਕਿ ਜਿਵੇਂ ਪਹੀਏ ਘੁੰਮਦੇ ਆ, ਜੇ ਸੜਕ ਨਾਲ ਟਾਚਿਆ ਸਫ਼ਰ ਨਵੇੜੀ ਜਾਂਦੇ, ਇਸੇ ਤਰ੍ਹਾਂ ਸਵਾਸਾਂ ਦੀ ਚੈਨ ਦੇ ਉੱਤੇ ਵਾਹਿਗੁਰੂ ਸ਼ਬਦ ਆ ਜਾਏ ਤੇ ਸਵਾਸ ਵੀ ਸਫਲ ਹੋ ਜਾਂਦੇ। ਇੱਕ ਤਾਂ ਉਹ ਕਾਗਜ਼ ਹੈ ਜਿਨ੍ਹਾਂ ਤੇ ਗਲਤ ਅਵਾਰਤ ਲਿਖੀ ਗਈ ਹੈ, ਉਹ ਰੱਦੀ ਦੀ ਟੋਕਰੀ ਚ ਸੁੱਟੇ ਜਾਂਦੇ। ਇੱਕ ਕਾਗਜ਼ ਸਾਫ਼ ਹੈ, ਸਾਂਭਿਆ ਹੈ, ਉਹ ਕੰਮ ਦੇ ਸਕਦਾ, ਪਰ ਉਹ ਕੋਰਾ ਕਾਗਜ਼ ਕਿਸੇ ਦਫ਼ਤਰ ਦਾਖਲ ਨਹੀਂ। ਇੱਕ ਤੇ ਅਸੀਂ ਮੋਹਰ ਲਾ ਦਿੱਤੀ ਹੈ, ਅਵਾਰਤ ਹੈ ਨਹੀਂ, ਉਹ ਕਹਿੰਦੇ ਕੋਈ ਲਿਖਿਆ ਨਹੀਂ। ਇੱਕ ਤੇ ਲਿਖਤ ਪੂਰੀ ਹੈ ਵੀ ਸ਼ੁੱਧ, ਮੋਹਰ ਹੈ ਨਹੀਂ, ਉਹ ਵੀ ਦਫ਼ਤਰ ਦਾਖਲ ਨਹੀਂ ਹੁੰਦਾ। ਹੁਣ ਦੇਖੋ ਰੁਪਈਆ ਵੀ ਕਾਗਜ਼ ਹੀ ਹੈ, ਚੈੱਕ ਵੀ ਕਾਗਜ਼ ਹੁੰਦਾ, ਡਰਾਫਟ ਵੀ ਕਾਗਜ਼ ਹੈ, ਕੀ ਉਸ ਕਾਗਜ਼ ਦਾ ਤੇ ਆਮ ਕਾਗਜ਼ ਦਾ ਕੋਈ ਫਰਕ ਹੈ? ਬਹੁਤ ਫਰਕ ਹੈ, ਹੈ ਤਾਂ ਅੱਖਰੇ ਹੀ ਹੈ। ਪਾਸਪੋਰਟ ਤੇ ਵੀ ਅੱਖਰੇ ਹੀ ਹੈ, ਮੋਹਰ ਹੈ। ਆਪਾਂ ਉਹ ਤੋਂ ਬਿਨਾਂ ਇੱਕ ਦੇਸ਼ ਦੂਏ ਦੇਸ਼ ਵੀਜ਼ੇ ਬਿਨਾਂ ਜਾ ਨਹੀਂ ਸਕਦੇ, ਵੀਜ਼ੇ ਦੇ ਵੀ ਅੱਖਰੇ ਹੀ ਹੈ। ਜੇ ਇਹਨਾਂ ਅੱਖਰਾਂ ਚ ਬਰਕਤ ਆ ਦੁਨੀਆਂ ਦੇ ਮਨੁੱਖਾਂ ਦੇ ਅੱਖਰਾਂ ਦੀ, ਤੇ ਜੋ ਅੱਖਰ ਦਰਗਾਹ ਤੋਂ ਆਏ ਆ, ਹੁਣ ਆਪ ਹੁਣ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ, ਉਹਨਾਂ ਦੀ ਕਿੰਨੀ ਬਰਕਤ ਹੋਏਗੀ। ਜਿਵੇਂ ਕਿਸੇ ਕਾਗਜ਼ ਤੇ ਸਰਕਾਰ ਦੀ ਮੋਹਰ ਲੱਗ ਜਾਂਦੀ, ਉਹ ਕੀਮਤੀ ਨੋਟ ਬਣ ਜਾਂਦਾ, ਅਸੀਂ ਆਪਣੇ ਸਵਾਸਾਂ ਤੇ ਸਤਨਾਮ ਸ੍ਰੀ ਵਾਹਿਗੁਰੂ ਦੇ ਠੱਪੇ ਲਾ ਦਿਓ, ਇਹ ਸਵਾਸ ਵੀ ਕੀਮਤੀ ਬਣ ਜਾਂਦੇ ਔਰ ਉਹ ਮਨੁੱਖ ਵੀ ਕੀਮਤੀ ਬਣ ਜਾਂਦਾ। ਲੋਕ ਉਹਦੀ ਵੀ ਕਦਰ ਕਰਦੇ, ਉਹਨੂੰ ਸੰਤ ਕਹਿੰਦੇ, ਉਹਨੂੰ ਭਗਤ ਕਹਿੰਦੇ, ਉਹਨੂੰ ਮਹਾਤਮਾ ਕਹਿੰਦੇ, ਉਹਨੂੰ ਗੁਰਮੁਖ ਕਹਿੰਦੇ ਆ। ਉਹ ਤੁਹਾਡੀ ਸ਼ਰਧਾ ਤੇ ਹੈ, ਉਹਦੇ ਲਈ ਬਹੁਤ ਪਵਿੱਤਰ ਪਵਿੱਤਰ ਸ਼ਬਦ ਵਰਤਦੇ ਆ ਲੋਕ। ਸੋ ਇਸ ਵਾਸਤੇ ਇਹ ਵਿਆਖਿਆ ਦੀ ਲੜੀ ਚੱਲ ਰਹੀ ਸੀ, ਆਓ ਕੁਝ ਸਮਾਂ ਹੋਰ ਵਿਚਾਰ ਕਰੀਏ। ਹੁਣ ਜਿਸ ਤਰ੍ਹਾਂ ਕੁਝ ਮਨੁੱਖ ਆ ਉਹ ਸਰੀਰ ਦੀ ਪਰਵਰਿਸ਼ ਵਿੱਚ ਰਿਸ਼ਟ ਪੁਸ਼ਟ ਹੋਵੇ ਔਰ ਇੰਦਰੀਆਂ ਦੇ ਭੋਗਾਂ ਵਿਕਾਰਾਂ ਦੇ ਵਿੱਚ ਹੀ ਗਲਤਾਨ, ਕਿਸੇ ਵਿੱਚ ਆਪਣਾ ਜੀਵਨ ਬਤੀਤ ਕਰਕੇ ਉਹ ਚਲੇ ਜਾਂਦੇ ਹਨ, ਭਾਵੇਂ ਇਹਨਾਂ ਦਾ ਫਲ ਕੌੜਾ ਤੇ ਦੁਖਦਾਈ ਕਿਉਂ ਨਾ ਹੋਵੇ। ਦੂਸਰੀ ਕਿਸਮ ਦੇ ਜਿਹੜੇ ਲੋਕ ਆ ਉਹ ਸਾਧ ਸੰਗਤ ਜੀ ਮਨ ਚ ਜਿਗਿਆਸਾ ਇੱਛਾ ਰੱਖਦੇ ਆ ਕਿ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ, ਉਹ ਧਾਰਮਿਕ ਜਗ੍ਹਾ ਧਾਰਮਿਕ ਪੁਰਖਾਂ ਦੀ ਸੰਗਤ ਕਰਦੇ ਆ ਕਿ ਸਾਡੀ ਇਹ ਆਸ ਪੂਰੀ ਹੋਵੇ। ਤੀਸਰੇ ਆ ਜਿਹੜੇ ਯੋਗਾ ਅਭਿਆਸ ਦੁਆਰਾ ਆਪਣੀ ਬਿਰਤੀ ਨੂੰ ਟਿਕਾ ਕੇ ਕੋਈ ਸਮਾਧੀ ਦਾ ਆਨੰਦ ਲੈਂਦੇ ਆ, ਦੁੱਖਾਂ ਤੋਂ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ ਯਤਨ ਕਰਦੇ ਆ। ਇੱਕ ਉਹ ਵਿਅਕਤੀ ਹੈ ਜਿਹੜੇ ਸਬਦ ਸੁਰ ਦਾ ਅਭਿਆਸ ਕਰਕੇ ਆਪਣੀ ਆਤਮਾ ਨੂੰ ਸਾਖਿਆਤ ਕਰਕੇ ਆਤਮਕ ਆਨੰਦ ਵਿੱਚ ਟਿਕਦਾ ਹੈ, ਉਹਨਾਂ ਦੀ ਅਵਸਥਾ ਬੜੀ ਮਹਾਨ ਹੈ। ਸੋ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ, ਸ਼ਬਦ ਦੀ ਕਮਾਈ ਦਾ ਜਿਹੜਾ ਰਸਤਾ ਦੱਸਿਆ, ਸ਼ਬਦ ਨੂੰ ਗੁਰੂ ਬਣਾਇਆ, ਸੁਰਤ ਨੂੰ ਚੇਲਾ ਬਣਾਇਆ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜਿਹੜਾ ਸੁਰਤੀ ਨੂੰ ਸ਼ਬਦ ਵਿੱਚ ਜੋੜਨਾ, ਧੁਨ ਪੈਦਾ ਹੁੰਦੀ ਹੈ, ਧੁਨ ਦੇ ਨਾਲ ਹੀ ਧਿਆਨ ਬਣਨਾ। ਧਿਆਨ ਜਦੋਂ ਜੁੜ ਜਾਂਦਾ ਇਕਾਗਰਤਾ ਤੇ ਸਮਾਧੀ ਲੱਗਦੀ ਹੈ, ਸਮਾਧੀ ਵਿੱਚ ਮਨ ਬਿਲਕੁਲ ਉਪਰ ਹੋ ਜਾਂਦਾ ਤੇ ਨਿਰਮਲ ਪਵਿੱਤਰ ਹੋ ਜਾਂਦਾ। ਇਹਨੂੰ ਫਿਰ ਕਈ ਤਰ੍ਹਾਂ ਦੇ ਕ੍ਰਿਸ਼ਮੇ ਜਿਹੜੇ ਉਹ ਵੀ ਨਜ਼ਰ ਆਉਂਦੇ। ਆਤਮਾ ਸਵੈਮ ਸਰੂਪ ਦੀ ਲਗਤਾ ਵੀ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਸੋਰਠ ਮਹੱਲਾ ਪੰਜਵਾਂ, ਪੰਜਵੇਂ ਗੁਰੂ ਜਿਨ੍ਹਾਂ ਦੀ ਬਖਸ਼ਿਸ਼ ਹੈ, ਜਿਨ੍ਹਾਂ ਨੇ ਗੁਰਬਾਣੀ ਦਾ ਸੰਕਲਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਾਨੂੰ ਬਖਸ਼ਿਸ਼ ਕੀਤਾ। ਅਵਨਾਸੀ ਜੀਆਂ ਨੂੰ ਕੋ ਦਾਤਾ, ਅੱਖਰ ਬਨਾਸ਼ੀ ਦੇ ਮੋਹਰੇ ਐੜਾ ਲਾ ਦਈਏ, ਇਹ ਬਣ ਗਿਆ ਅਵਨਾਸੀ। ਨਾਸ ਤੋਂ ਰਹਿਤ, ਬਨਾਸ਼ੀ ਅੱਖਰ ਮਤਲਬ ਨਾਸ, ਉਹਦੇ ਮੇਰੇ ਐੜਾ ਲਾ ਤਾ ਬਣ ਗਿਆ ਅਵਨਾਸੀ, ਨਾਸ ਤੋਂ ਰਹਿਤ, ਕੋਈ ਡਿਸਟਰੋਏ ਨਾ ਹੋਵੇ, ਕਦੀ ਨਸ਼ਟ ਨਾ ਹੋਵੇ, ਅਵਨਾਸੀ ਨਾਸ ਤੋਂ ਰਹਿਤ। ਬਾਕੀ ਜਿੰਨਾ ਵੀ ਪ੍ਰਪੰਚ ਆ ਇਹ ਉਤਪਤ ਹੁੰਦਾ, ਸਥਿਤ ਹੁੰਦਾ, ਫਿਰ ਖਤਮ ਹੋ ਜਾਂਦਾ। ਇਹ ਕਿਰਿਆ ਚੱਲਦੀ ਹੈ, ਪੈਦਾਇਸ਼ ਹੋ ਰਹੀ ਹੈ, ਕੁਝ ਚਿਰ ਲਈ ਸਥਿਤੀ ਹੁੰਦੀ ਹੈ, ਉਸ ਤੋਂ ਬਾਅਦ ਖਤਮ ਹੋ ਜਾਂਦੀ ਹੈ। ਅੱਜ ਸਾਡੇ ਦਾਦੇ ਪੜਦਾਦੇ ਕਿੱਥੇ ਆਏ ਸੀ, ਕੁਝ ਰਹੇ ਚਲੇ, ਅਸੀਂ ਵੀ ਸਰੀਰ ਕਰਕੇ ਕੁਝ ਸਮੇਂ ਲਈ ਆਏ ਹਾਂ, ਜਿੰਨੀ ਪਰਾ ਰੱਬਦੇ ਆ ਉਹ ਭੋਗਣਾ, ਜੇ ਵਜਾ ਸਾਡੇ ਕਰਮ ਆ ਮਾੜੇ ਚੰਗੇ ਉਹਨਾਂ ਅਨੁਸਾਰ ਸਾਡਾ ਜਨਮ ਤੇ ਗਤੀ ਹੈ, ਆਵਾਗਮਨ ਇਸ ਤਰ੍ਹਾਂ ਚਲੇ ਜਾਂਦਾ। ਉਹ ਪਰਮੇਸ਼ਰ ਜਿਹੜਾ ਅਵਨਾਸੀ ਹੈ, ਨਾਸ ਤੋਂ ਰਹਿਤ, ਚਲਾਇਮਾਨ ਹੀ ਹੁੰਦਾ, ਇਹ ਕਰਾਸ ਹੈ, ਹਰ ਜਗ੍ਹਾ ਪਰਿਪੂਰਨ ਹੈ, ਵਿਆਪਕ ਹੈ, ਸਰਬੱਗ ਹੈ, ਸਰਵ ਸ਼ਕਤੀਮਾਨ ਹੈ, ਇਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਹੋਵੇ, ਸੁਖਿਤ ਕਰਨ ਵਾਲਾ ਵੀ, ਵਿਲੈਤਾ ਕਰਨ ਵਾਲਾ ਵੀ ਹੋਵੇ। ਜੀਵਨ ਕੋ ਦਾਤਾ, ਸਾਰੇ ਜੀਵਾਂ ਨੂੰ ਹਰ ਤਰ੍ਹਾਂ ਦੀ ਦਾਤ ਦੇਣ ਵਾਲਾ ਹੈ, ਜੇ ਸਰੀਰ ਸਾਨੂੰ ਇਹ ਵੀ ਦਾਤ ਰੂਪ ਚ ਮਿਲੀ ਆ ਮਨੁੱਖ ਦੇ, ਕਿਉਂਕਿ ਮਾਨਸ ਜਨਮ ਅਮੋਲ ਹੈ, ਬਿਰਥਾ ਕਾਹੇ ਗੁਰੂ, ਇਹ ਬੜਾ ਅਮੋਲਕ ਆ, ਇਹ ਕਿਸੇ ਪੁੰਨ ਪ੍ਰਤਾਪ ਨਾਲ ਉਹਦੀ ਬਖਸ਼ਿਸ਼ ਨਾ ਮਿਲਿਆ। ਹੁਣ ਇਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਬਾਣੀ ਪਸ਼ੂ ਪੰਛੀ ਕੀੜੇ ਮਕੌੜੇ ਇਸ ਬਾਣੀ ਨੂੰ ਕਿਵੇਂ ਸਮਝਣਗੇ, ਕੀ ਲਾਭ ਲੈਣਗੇ? ਭਾਵੇਂ ਬਾਣੀ ਸਭ ਦਾ ਭਲਾ ਕਰਦੀ ਹੈ, ਪਰ ਇਹਨੂੰ ਸਮਝਣ ਦੀ ਬੁੱਧ ਮਨੁੱਖ ਨੂੰ ਦਿੱਤੀ ਹੈ। ਜਿਹੜੇ ਭਾਗ ਜਾਗਦੇ ਆ, ਕਈ ਮਨੁੱਖ ਵੀ ਇਸ ਦੀ ਮਹਾਨਤਾ ਨੂੰ ਸਮਝਦੇ ਨੇ। ਸਮਝਣਾ ਤਾਂ ਕੀ, ਇਹਦੀ ਮਹਾਨਤਾ ਨੂੰ ਮਿਟਾਉਣ ਵਾਸਤੇ ਕੁਝ ਇਹ ਕੰਮ ਕਰਦੇ ਆ, ਪਰ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ, ਆਪਣੇ ਪੁੰਨ ਨਾਸ ਕਰਕੇ ਜੀਵਨ ਬਰਬਾਦ ਕਰ ਲੈਂਦੇ ਆ। ਸਾਰੇ ਜੀਆਂ ਨੂੰ ਆਦਤਾਂ ਦੇਣ ਵਾਲਾ ਤੇ ਸਾਨੂੰ ਨੇਤਰ ਕਿੰਨ ਦਿੱਤੇ, ਸੁਣਨ ਦੀ, ਸੁੰਘਣ ਦੀ ਸ਼ਕਤੀ, ਬੋਲਣ ਦੀ, ਚੱਲਣ ਫਿਰਨ ਦੀ, ਬੁੱਧੀ ਦਾ ਬਲ, ਇਹ ਸਾਰਾ ਕੁਝ ਉਸੇ ਦੀ ਦਾਤ ਵਿੱਚ ਹੈ। ਔਰ ਜਿੰਨੇ ਪਦਾਰਥ, ਜੋ ਕੋਈ ਹੁਣ ਸੂਰਜ ਦੀ ਲਾਈਟ ਆਪਾਂ ਕੋਈ ਬਿੱਲ ਤੇ ਦਿੰਦੇ ਨੇ, ਚੰਦਰਮਾ ਦਾ ਪ੍ਰਕਾਸ਼, ਇਹ ਸਾਨੂੰ ਉਹਦੇ ਵੱਲੋਂ ਮਿਲ ਰਿਹਾ, ਫ੍ਰੀ ਮਿਲ ਰਿਹਾ। ਹਵਾ ਸਵਾਸ ਵਾਸਤੇ ਇਹ ਵੀ ਕੋਈ ਗੈਸ ਸਿਲੰਡਰ ਤਾਂ ਆਪਾਂ ਲਿਆਂਦੇ ਨੀ, ਆਕਸੀਜਨ ਦੇ ਜਿਹਨੂੰ ਸਵਾਸ ਲੈਂਦੇ ਹਾਂ, ਇਹ ਵੀ ਉਹਦੀ ਬਖਸ਼ਿਸ਼ ਨਾਲ ਹੀ, ਉਹਦੀ ਬਖਸ਼ਿਸ਼ ਨਾਲ। ਉਹ ਸਾਰੀਆਂ ਦਾਤਾਂ ਦੇਣ ਵਾਲਾ ਹੈ, ਜੀਆਂ ਨੂੰ ਕੋ ਦਾਤਾ, ਸਾਰੇ ਜੀਆਂ ਨੂੰ ਅਨੇਕ ਪ੍ਰਕਾਰ ਦੀਆਂ ਦਾਤਾਂ ਬਖਸ਼ਿਸ਼ਾਂ ਦੇ ਰਿਹਾ। ਸਿਮਰਤ ਸਭ ਮਾਲਕ ਹੋਈ। ਹੁਣ ਕਈ ਕਹਿੰਦੇ ਸਿਮਰਨ ਕਰਨ ਦੀ ਕੀ ਲੋੜ ਆ, ਮਹਾਰਾਜ ਕਹਿੰਦੇ ਉਹਦਾ ਸਿਮਰਨ ਕਰਨ ਨਾਲ ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ। ਮਨ ਨੂੰ ਬਹੁਤ ਤਰ੍ਹਾਂ ਦੀ ਮੈਲ ਲੱਗੀ ਹੈ, ਮੈਲਾ ਬ੍ਰਹਮਾ, ਮੈਲਾ ਚੰਦ, ਇਹ ਮੈਲਾਂ ਤਾਂ ਵੱਡੇ ਵੱਡੇ ਦੇਵਤਿਆਂ ਨੂੰ ਵੀ ਲੱਗੀਆਂ। ਮਲ ਬਖਸ਼ੇਪ ਅਵਰਣ ਦੀ ਮੈਲ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਆ ਉਹਦਾ ਸਿਮਰਨ ਕਰਨ ਨਾਲ ਜਿੰਨੇ ਪ੍ਰਕਾਰ ਦੀਆਂ ਵੀ ਮਨ ਨੂੰ ਮੈਲਾਂ ਲੱਗੀਆਂ ਆ ਉਹ ਦੂਰ ਹੋ ਜਾਂਦੀਆਂ, ਜਿਵੇਂ ਸਾਬਣ ਤੇ ਪਾਣੀ ਦਾ ਸੰਯੋਗ ਵਸਤਰ ਨੂੰ ਸਾਫ਼ ਕਰ ਦਿੰਦਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਲਈਆ ਹੋਏ ਭਰੀਆ ਮਤ ਪਾਪਾਂ ਕਾ ਸਾਂਗੋ ਧੋਪੈ ਨਾਵੈ ਕਾ। ਜਿਹੜਾ ਸਿਮਰਨ ਆ, ਕਈ ਕਹਿੰਦੇ ਸ਼ੁੱਧ ਮਨ ਕਰਕੇ ਸਿਮਰਨ ਕਰਨਾ ਚਾਹੀਦਾ, ਜੇ ਮਨ ਸ਼ੁੱਧ ਆ ਫੇਰ ਸਿਮਰਨ ਦੀ ਤਾਂ ਲੋੜ ਹੀ ਨੀ, ਜੇ ਕੱਪੜਾ ਸਾਫ਼ ਆ ਤੇ ਉਹਨੂੰ ਸਾਬਣ ਐਵੇਂ ਲਾਈ ਜਾਣਾ। ਸਿਮਰਨ ਕਰਨਾ ਹੀ ਤਾਂ ਆਇਆ ਕਿ ਮਨ ਸ਼ੁੱਧ ਹੋ ਜਾਏ। ਗੱਜ ਕੇ ਬੋਲੋ, ਕਈ ਕਹਿੰਦੇ ਅੰਮ੍ਰਿਤ ਛਕਾਂਗੇ ਬੰਧਨ ਪੈ ਜਾਏ, ਅੰਮ੍ਰਿਤ ਤਾਂ ਛਕਣਾ ਕਿ ਬੰਧਨ ਕੱਟਿਆ ਜਾਏ। ਬੰਧਨ ਕੱਟਣ ਵਾਸਤੇ ਅੰਮ੍ਰਿਤ ਛਕਣਾ ਹੈ। ਸੋ ਮਹਾਰਾਜ ਕਹਿੰਦੇ ਸਿਮਰਨ ਕਰਨੇ ਨਾਲ ਸਾਰੀਆਂ ਮਹਿਲਾਂ ਦੂਰ ਹੋ ਜਾਂਦੀਆਂ। ਕਹਿੰਦੇ ਇਹਦੇ ਲਈ ਕੋਈ ਦ੍ਰਿਸ਼ਟਾਂਤ ਪ੍ਰਮਾਣ ਵੀ ਹੈ, ਕਹਿੰਦੇ ਬੇਅੰਤ ਸਿਮਰਨ ਕਰਨੇ ਆ। ਬੇਸਵਾ ਦੇ ਦ੍ਰਿਸ਼ਟਾਂਤ ਦਿੱਤੇ ਆ, ਜਾਂ ਮਲ ਦੇ ਦਿੱਤੇ ਆ, ਵਾਲਮੀਕ ਬਟਵਾਰੇ ਦੇ ਦ੍ਰਿਸ਼ਟਾਂਤ ਦਿੱਤੇ ਆ, ਹੋਰ ਬੇਅੰਤ ਹੈ। ਸੱਜਣ ਠਾਕ, ਭੂਮੀਆਂ, ਚੋਰ ਜਿੰਨੇ ਵੀ ਆ, ਇਹ ਵਿਧੀ ਚੰਦ, ਲੱਖੂ ਧਾੜਵੀ, ਇਹ ਮੌਜੂਦਾ ਸਮੇਂ ਜੋ ਹੋਏ, ਹੁਣ ਵੀ ਜਿਹੜੇ ਸਿਮਰਨ ਕਰਦੇ ਆ, ਪਿੱਛੇ ਵੀ ਗਾਹਾਂ ਕਰਨਗੇ, ਇਹ ਸਿਮਰਨ ਵਿੱਚ ਇੰਨੀ ਬਰਕਤ ਹੈ। ਇਹ ਜਿਹੜਾ ਸਿਮਰਨ ਆ, ਆਪ ਪਵਿੱਤਰ ਰਹਿੰਦਾ, ਜਿਹੜਾ ਇਹਦਾ ਜਾਪ ਕਰਦਾ ਉਹਨੂੰ ਸ਼ੁੱਧ ਕਰ ਜਾਂਦਾ। ਕਈ ਵਾਰੀ ਪਾਣੀ ਅਗਲੇ ਦੀ ਮੈਲ ਤੇ ਧੋਂਦਾ, ਪਰ ਉਹ ਆਪ ਮੈਲਾ ਹੋ ਜਾਂਦਾ। ਇਹ ਜਿਹੜਾ ਸਿਮਰਨ ਆਪ ਮੈਲਾ ਨਹੀਂ ਹੁੰਦਾ, ਦੂਏ ਦੀ ਮਨ ਦੀ ਮੈਲ ਧੋ ਦਿੰਦਾ, ਕੋਈ ਤਾਂ ਦਿੰਦਾ। ਇਹ ਕਦੀ ਪੁਰਾਣਾ ਵੀ ਨਹੀਂ ਹੁੰਦਾ, ਨਵੀਨ ਹੀ ਰਹਿੰਦਾ, ਅੱਜ ਪੁਰਾਣਾ ਨਾਂ ਸੀ ਹੈ। ਸਿਮਰਨ ਕਰਨ ਨਾਲ ਸਭ ਪ੍ਰਕਾਰ ਦੀ ਮਲ ਜਿਹੜੀ ਮਨ ਨੂੰ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਓ ਖਨਲੀ ਧੋਤੀ ਉਜਲੀ ਨਾ ਜੇ ਸਭ ਧੋਵਣ। ਪਰ ਮਨ ਐਸਾ ਮੈਲਾ ਜਿਨ ਵੀ ਸਿਮਰਨ ਕੀਤਾ ਇੱਕ ਦੂਨਾਂ ਨੂੰ ਬਹੁਤ ਹੀ ਪਵਿੱਤਰਤਾ ਵਾਲਾ ਜੀਵਨ ਮਿਲ ਗਿਆ। ਸਾਰੀਆਂ ਮਹਿਲਾਂ ਨੂੰ ਕੋਈ ਮੈਨੇ ਨਾਸ਼ ਕਰ ਦਿੰਦਾ ਹੈ। ਗੁਣਾਂ ਦਾ ਇਹ ਨਿਧਾਨ ਖਜ਼ਾਨਾ ਜਿਹੜੇ ਸਿਮਰਨ ਕਰਦੇ ਆ ਉਹ ਕਿੰਨੇ ਔਗਣ ਹਰੇ ਮਨੁੱਖ ਹੋਣ, ਔਗਣਾਂ ਨੂੰ ਕੱਟ ਦਿੰਦਾ ਉਹਨਾਂ ਚ ਗੁਣ ਪੈਦਾ ਕਰ ਦਿੰਦਾ ਇਹ, ਤੇ ਨਾ ਫਿਰ ਵੀ ਬਰਕਤ ਹੈ, ਬੜੇ ਬੜੇ ਗੁਣ ਪੈਦਾ ਹੋ ਜਾਂਦੇ ਇਹ ਸਿਮਰਨ ਕਰਨੇ ਨੂੰ, ਗੁਣ ਪੈਦਾ ਹੋ ਜਾਂਦੇ ਆ। ਇਹ ਸਿਮਰਨ ਦੀ ਐਸੀ ਬਰਕਤ ਹੈ ਤੇ ਸ਼ੁਭ ਗੁਣਾਂ ਨੂੰ ਪੈਦਾ ਕਰ ਦਿੰਦਾ। ਗੁਣ ਨਿਧਾਨ, ਇਹ ਗੁਣਾਂ ਦਾ ਨਿਧਾਨ ਖਜ਼ਾਨਾ ਹੈ। ਭਗਤਨ ਕੋ ਬਰਤਨ, ਭਗਤਾਂ ਵਾਸਤੇ ਬਰਤਨ ਬਾ ਦੇਵਾ ਹੈ। ਜੇ ਭਗਤਾਂ ਨੂੰ ਕੋਈ ਬਰਕਤ ਮਿਲਦੀ ਹੈ ਸੰਤਾਂ ਨੂੰ, ਉਹ ਨਾਮ ਦੀ ਬਰਕਤ ਨਾਲ ਹੈ, ਨਾਮ ਦੀ ਬਰਕਤ ਨਾਲ ਉਹ ਮਹਾਨ ਬਣੇ ਹੋਏ ਹੈ। ਜਿਨ੍ਹਾਂ ਤੋਂ ਇਹ ਧਿਆਇਓ, ਜਿਨ੍ਹਾਂ ਨੇ ਕਹਿੰਦੇ ਤੈਨੂੰ ਧਿਆਇਆ, ਉਹਨਾਂ ਨੇ ਉਹਦੇ ਪ੍ਰਕਾਸ਼ ਨੂੰ ਪਾਇਆ, ਬਖਸ਼ਿਸ਼ ਨੂੰ ਪਾਇਆ। ਗੁਣ ਨਿਧਾਨ, ਗੁਣਾਂ ਦਾ ਨਿਧਾਨ ਖਜ਼ਾਨਾ ਰੂਪਿਆ, ਭਗਤਾਂ ਵਾਸਤੇ ਬਰਤਨ ਬਾਲੇਵਾ ਰੂਪਿਆ। ਬਿਰਲਾ ਪਾਵੈ ਕੋਈ, ਕਿਉਂਕਿ ਜਿੰਨੀ ਕੀਮਤੀ ਚੀਜ਼ ਹੁੰਦੀ ਨਾ ਉਹਨੂੰ ਪ੍ਰਾਪਤ ਕਰਨ ਲਈ ਯਤਨ ਵੀ ਵੱਡਾ ਹੁੰਦਾ ਤੇ ਉਹਨੂੰ ਸੰਭਾਲਣ ਦਾ ਯਤਨ ਵੀ ਵੱਡਾ। ਬੰਦਾ ਹੀ ਕਰਦਾ, ਹੁਣ ਹੀਰਾ ਆ ਮਾੜੇ ਬੰਦੇ ਨੂੰ ਦੇ ਦਿਓ, ਉਹਦੇ ਚ ਪੇੜਾ ਮਾਰ ਕੇ ਦੋ ਜਿਹੜਾ ਮਰਜ਼ੀ ਖੋ ਕੇ ਲੈ ਲਓ, ਹੁਣ ਹੀਰੇ ਨੂੰ ਕੋਈ ਬਾਦਸ਼ਾਹ ਹੀ ਸਾਂਭ ਸਕਦਾ, ਮਾੜਾ ਕਿਹੜਾ ਰੱਖ ਲਓ, ਮਾੜੇ ਕੋਈ ਹੀਰਾ ਕੋਈ ਰਹਿਣ ਦਿੰਦਾ, ਬਹੁਤ ਕੀਮਤੀ ਚੀਜ਼ ਹੈ। ਇਹ ਜਿਹੜੀ ਨਾਮ ਦੀ ਬਰਕਤ ਆ, ਜਿਨ੍ਹਾਂ ਦੇ ਹਿਰਦੇ ਮਹਾਨ ਆ, ਮਹਾਨ ਪ੍ਰੇਮ ਨਾਲ ਭਰੇ ਹੋਏ, ਦੁਨਿਆਵੀ ਗਰੀਬੀ ਅਮੀਰੀ ਦਾ ਸਵਾਲ ਨਹੀਂ, ਜਿਨ੍ਹਾਂ ਦਾ ਵਿਰਸਾ ਸ਼ੁਭ ਗੁਣਾਂ ਕਰਕੇ ਅਮੀਰ ਆ, ਉਹ ਨਾਮ ਦੀ ਬਰਕਤ ਨੂੰ ਸਾਂਭਦੇ ਆ। ਬਿਰਲਾ ਪਾਵੇ ਕੋਈ, ਬਿਰਲਾ, ਹੁਣ ਤੁਸੀਂ ਸੜਕ ਤੇ ਖੜੇ ਹੋ ਜਾਓ, ਆਪ ਜੀ ਮਹਾਰਾਜ ਗੁਰਦੁਆਰੇ ਜਾ ਰਹੇ ਹੋ, ਕਿਵੇਂ ਜਾ ਰਹੇ? ਕੋਈ ਕਹੋ ਜੀ ਮੇਰਾ ਮੁੰਡਾ ਸ਼ਰਾਬ ਪੀਣੋਂ ਨਹੀਂ ਹਟਦਾ, ਮੈਂ ਮਹਾਰਾਜ ਅੱਗੇ ਬੇਨਤੀ ਕਰਨ ਚਾਹੁੰਦਾ, ਸਾਡੇ ਮੁਕੱਦਮਾ, ਸਾਡਾ ਬੱਚਾ ਪਾਸ ਹੋ ਗਿਆ, ਸਾਡੇ ਘਰ ਜਹਿਮਤ ਪਈ ਹੋਈ, ਕੋਈ ਨਾ ਕੋਈ ਭਾਵਨਾ ਦੱਸੂ। ਤੇ ਜਿਹੜੇ ਨਾਮ ਦੀ ਗੱਲ ਆ ਜੋ ਬਹੁਤ ਚੰਦ ਬੰਦੇ ਨਿਕਲਣਗੇ, ਗੱਜ ਕੇ ਬੋਲੋ, ਨਾਮ ਦੀ ਬਰਕਤ ਨੂੰ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ, ਕਿਉਂਕਿ ਜਿੰਨਾ ਸੰਸਾਰ ਆ ਉਹ ਪਦਾਰਥ ਮਾਇਆਵੀ ਭਾਵਨਾ ਵਿੱਚ ਵਿਚਰ ਰਿਹਾ, ਮੈਂ ਉਸ ਤੋਂ ਅਮੀਰ ਹੋ ਜਾਂ, ਮੈਂ ਉਸ ਤੋਂ ਅਮੀਰ ਹੋ ਜਾਂ, ਮੇਰਾ ਇੱਕ ਘਰ ਆ ਦੋ ਹੋ ਜਾਣ, ਚਾਰ ਹੋ ਜਾਣ, ਇੱਕ ਗੱਡੀ ਇੰਨੀਆਂ ਗੱਡੀਆਂ ਹੋ ਜਾਣ, ਤੇ ਗਾਂ ਦੇ ਗਾਂ ਤ੍ਰਿਸ਼ਨਾ ਵਧਦੀ ਜਾਂਦੀ ਹੈ, ਸਮੁੰਦਰ ਦੇ ਵਿੱਚ ਜਿੰਨੇ ਦਰਿਆ ਪਈ ਜਾਂਦੇ ਆ ਉਨਾ ਹੀ ਹੋਰ ਡੂੰਘਾ ਹੋਈ ਜਾਂਦਾ, ਵਿਸ਼ੇ ਸਮੇਟੀ ਜਾਂਦਾ। ਇਸ ਤਰ੍ਹਾਂ ਤ੍ਰਿਸ਼ਨਾ ਦਾ ਪੇਟ ਇਤਨਾ ਬਲਵਾਨ ਆ, ਜਿੰਨੀਆਂ ਚੀਜ਼ਾਂ ਮਿਲੀ ਜਾਂਦੀਆਂ ਮਨ ਦੀ ਤ੍ਰਿਸ਼ਨਾ ਉਨੀ ਹੋਰ ਵਧਦੀ ਜਾਂਦੀ ਹੈ। ਚਕਾ ਨੀ, ਸ਼ਾਂਤੀ ਨੀ, ਉਹਦੇ ਉਪਰਾਲੇ ਰੱਖਿਆ ਦੇ ਯਤਨ ਸਾਰੇ ਉਧਰ ਹੀ ਲਾ ਦਿੰਦਾ, ਉਹ ਨਿਤਨੇ ਭਜਨ ਸਿਮਰ ਲਈ ਸਮਾਂ ਨਹੀਂ ਮਿਲਦਾ। ਬਿਰਲਾ ਹੈ ਜਿਹੜਾ ਕੋਈ ਇਹ ਨਾਮ ਦੀ ਬਰਕਤ ਨੂੰ ਪਾਉਂਦਾ ਹੈ, ਕਿਉਂਕਿ ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ, ਜਿਨ ਕੀ ਲੇਖੇ ਫਤ ਪਵੇ ਚੰਗੇ ਸਹੀ ਕੇ, ਛਾਲਾਂ ਤਾਂ ਸਾਰੇ ਮਾਰਦੇ ਆ ਪਰ ਕੀ ਵੀ ਇਸ ਦਰਗਾਹ ਦੇ ਵਿੱਚ ਲੇਖੇ ਪੈਂਦੀ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹੇ ਮੇਰੇ ਮਨ, ਜੇ ਤੂੰ ਸ਼ਾਂਤੀ ਵਾਸਤੇ ਕਹੇ ਤੇ ਜਿਨ੍ਹਾਂ ਕੋਲ ਬਹੁਤ ਪਦਾਰਥ ਆ ਰਾਜ ਗੱਦੀਆਂ ਉਹਨਾਂ ਨੂੰ ਪੁੱਛ ਕੇ ਦੇਖ ਲਾ, ਹਰ ਵਿਸਰੇ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਠ ਦੁਹਾਰੀ, ਬਿਨ ਸਿਮਰਨ ਜੋ ਜੀਵਨ ਵਲਣਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਤੁਹਾਨੂੰ ਸਜਨਵਾ, ਨਾਨਕ ਕਿਸ ਬੁਲਿਆਰੀ। ਨਵਾਂ ਖੰਡਾਂ ਦਾ ਰਾਜ ਵੀ ਕਰ ਲਵੇ, ਸ਼ਾਂਤੀ ਫਿਰ ਵੀ ਦੇਖੇ, ਵਿਕਾਰਾਂ ਦੀ ਪਿਆਸ, ਇੰਦਰ ਸਵਰਗ ਚ ਰਹਿੰਦਾ, ਕਿੰਨੇ ਪੁੰਨਾ ਗਿਆ ਸਵਰਗ ਚ ਨੀ ਬੁਝੀ, ਜਿੱਥੇ ਹਜ਼ੂਰ ਸਾਹਿਬ ਗੌਤਮ ਰਿਸ਼ੀ ਰਹਿੰਦਾ ਸੀ, ਉੱਥੇ ਆ ਕੇ ਅਹਲਿਆ ਦਾ ਸਤ ਭੰਗ ਕੀਤਾ, ਸਵਰਗ ਚ ਰਹਿ ਕੇ ਵੀ ਪਿਆਸ ਨੀ ਬੁਝੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਨਾਮ ਦੀ ਬਰਕਤ ਆ ਇਹ ਬਿਰਲਿਆਂ ਨੂੰ ਮਿਲਦੀ ਹੈ। ਮੇਰੇ ਮਨ, ਹੇ ਮੇਰੇ ਮਨ, ਜਪ ਜਪਣਾ ਕਰ, ਗੁਰੂ ਦੁਆਰਾ ਵਿਚਾਰ ਲੈ ਕੇ, ਗੁਰੂ ਜੋ ਵੱਡੇ ਹਨ, ਗੁਰੂ ਜੋ ਸਾਨੂੰ ਗੁਰਮਤ ਦਾ ਰਸਤਾ ਦੇਣ ਵਾਲੇ, ਗੋਪਾਲ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ, ਪ੍ਰਭੂ ਪ੍ਰਭਤਾ ਸੰਯੁਗਤ, ਉਹਨਾਂ ਦੇ ਪਵਿੱਤਰ ਨਾਮ ਨੂੰ ਜਪਣਾ ਕਰ, ਉਹਨਾਂ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰ, ਕਿਉਂਕਿ ਜਿਹਨੂੰ ਅਧਿਕਾਰ ਹੁੰਦਾ ਉਹਦੇ ਦੁਆਰਾ ਹੀ ਕੋਈ ਕਾਰਜ ਸਿੱਧ ਹੁੰਦਾ। ਹੁਣ ਜਿੱਥੇ ਐਸਡੀਐਮ ਦਾ ਅਧਿਕਾਰ ਆ, ਤਹਿਸੀਲਦਾਰ ਦਾ ਜਾਂ ਡੀਸੀ ਦਾ, ਤੇ ਤੁਸੀਂ ਆਪੇ ਡੀਸੀ ਦੇ ਦਸਤਖਤ ਕਰ ਲਓ, ਕਿਸੇ ਦਫ਼ਤਰ ਚੋਂ ਗੱਲ ਮੰਨੀ ਜਾਊਗੀ, ਆਪੇ ਹੀ ਪਾਸਪੋਰਟ ਬਣਾ ਕੇ ਆਪੇ ਹੀ ਵੀਜ਼ਾ ਲਾ ਲਓ, ਕੰਮ ਤਾਂ ਸੌਖਾ ਹੀ ਆ, ਮੋਹਰੇ ਬਣਾਉਣੀ ਹੈ, ਪਾਸਪੋਰਟ ਵੀ ਬਣ ਜਾਊਗਾ, ਭਾਈ ਕਿਹੜਾ ਲੰਘਣ ਦਊਗਾ, ਜਾਣ ਦੇਵੇਗਾ। ਇਸ ਤਰ੍ਹਾਂ ਜਿਹੜਾ ਨਾਮ ਆ ਇਹਦੀ ਮਰਿਆਦਾ ਵੀ ਗੁਰੂ ਦੁਆਰਾ ਹੀ ਹੈ। ਗੱਜ ਕੇ ਬੋਲੋ, ਚੀਜ਼ ਉਹ ਹੀ ਹੁੰਦੀ ਹੈ। ਦਵਾਈਆਂ ਤੁਸੀਂ ਮੈਡੀਕਲ ਸਟੋਰ ਤੋਂ ਲੈ ਸਕਦੇ ਆ, ਫਿਰ ਡਾਕਟਰਾਂ ਕਿਉਂ ਕਿਉਂ ਜਾਂਦੇ ਹਸਪਤਾਲਾਂ, ਟ੍ਰੀਟਮੈਂਟ ਉਹਨਾਂ ਰਾਣੀ, ਹਰ ਸ਼ੀਸ਼ੀ ਤੇ ਫਾਰਮੂਲਾ ਵੀ ਲਿਖਿਆ, ਡੋਜ਼ ਵੀ ਲਿਖੀ ਹੈ, ਪਰ ਡਾਕਟਰ ਬਿਨਾਂ ਟ੍ਰੀਟਮੈਂਟ ਹੁੰਦੀ ਨੀ। ਸਰਜੀਕਲ ਦੇ ਜਿਹੜੀਆਂ ਪੁਸਤਕਾਂ ਡਾਕਟਰੀ ਦੀਆਂ ਲੈ ਆਇਓ, ਉਹ ਤੇ ਹਜ਼ਾਰ ਦੇ ਦਿਓ, ਤੇ ਕੀ ਤੁਸੀਂ ਆਪਣਾ ਆਪਰੇਸ਼ਨ ਆਪ ਕਰ ਲਓਗੇ ਤੇ ਸਰਜੀਕਲ ਵਜਾਣਾ ਪਏਗਾ। ਇਸੇ ਤਰ੍ਹਾਂ ਹਰ ਚੀਜ਼ ਦਾ ਨਿਜ਼ਮ ਔਰ ਵਿਧਾਨ ਹੈ, ਚਾਹੇ ਵਿਵਹਾਰਕ ਮਰਜ਼ਾਦਾ, ਸਮਾਜਿਕ, ਰਾਜਨੀਤਿਕ, ਕਾਨੂੰਨ ਦੀ ਵਿਵਸਥਾ ਹਰ ਪਾਸੇ ਕੰਮ ਕਰਦੀ ਹੈ। ਕੰਮ ਉਹੀ ਹੁੰਦਾ ਕਾਨੂੰਨ, ਹੁਣ ਫੌਜ ਦੀ ਕੋਈ ਵਰਦੀ ਆਪਣੇ ਆਪ ਪਾ ਲਵੇ, ਬਾਰਡਰ ਤੇ ਖੜ ਜਾਏ, ਉਹਨੂੰ ਕੌਣ ਤਨਖਾਹ ਦਊਗਾ, ਬਲੂਕ ਫੜ ਕੇ ਕੰਮ ਵੀ ਪੂਰਾ ਕਰੇ। ਜੇ ਜਿਵੇਂ ਇੰਡੀਆ ਪਾਕਿਸਤਾਨ, ਪਾਕਿਸਤਾਨ ਹੱਥ ਆ ਗਏ, ਉਹ ਕੁੱਟ ਕੁੱਟਣਗੇ, ਇੰਡੀਆ ਉਹ ਕੁੱਟਣਗੇ, ਤੂੰ ਕਿਹੜੀ ਫੌਜ ਆ, ਕਿਉਂ ਰੋਜ਼ ਨਾਮ ਚ ਉਹਦਾ ਨਾਂ ਹੀ ਨਹੀਂ। ਵਰਦੀ ਵੀ ਪਾਈ ਆ, ਹਥਿਆਰ ਵੀ ਫੜਿਆ, ਕੁੱਟ ਫੇਰ ਪੈ ਰਹੀ ਹੈ, ਕੰਮ ਵੀ ਕਰ ਰਿਹਾ, ਕਿਉਂਕਿ ਉਹਦੀ ਭਰਤੀ ਹੈ ਨਹੀਂ ਕਿਸੇ ਪਾਸੇ। ਇਸੇ ਤਰ੍ਹਾਂ ਨਾਮ ਵਾਸਤੇ ਵੀ ਮਰਿਆਦਾ ਹੈ। ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ, ਫਿਰ ਕਮਾਈ ਕਰਾਂਗੇ, ਗੁਰੂ ਕੀ ਬਰਕਤ ਪ੍ਰਾਪਤ ਹੁੰਦੀ ਹੈ। ਗੱਜ ਕੇ ਬੋਲੋ, ਕਿਉਂਕਿ ਕੋਈ ਅਧਿਕਾਰ ਦੇਵੇਗਾ, ਕੋਈ ਬਖਸ਼ਿਸ਼ ਕਰੇਗਾ ਗੁਰੂ ਦੁਆਰਾ ਹੈ। ਮੇਰੇ ਮਨ ਜਪ ਜਪਣਾ ਕਰ, ਗੁਰੂ ਜੋ ਗੋਪਾਲ ਦਾ ਸਰੂਪ ਪ੍ਰਭਤਾ ਦੇ ਸੰਯੁਗਤ ਆ, ਉਹਨਾਂ ਤੋਂ ਸਿਕਸ਼ਾ ਲੈ ਕੇ, ਜੁਗਤੀ ਵਿਚਾਰ ਲੈ ਕੇ, ਜਾ ਕੇ ਸਰਨ ਪਿਆ ਸੁਖ ਪਾਈਐ। ਜਿਹੜੇ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਆ ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਇੱਥੇ ਪ੍ਰਸ਼ਨ ਆ ਕਿ ਜਿਹੜੇ ਅੰਮ੍ਰਿਤਧਾਰੀ ਆ ਜਾਂ ਬਾਣੀ ਪੜ੍ਹਦੇ ਆ ਗੁਰਸਿੱਖ ਆ ਉਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ, ਦੇਖਣ ਵਿੱਚ ਉਹ ਦੁਖੀ ਹੈ, ਉਹ ਵੀ ਡਾਕਟਰਾਂ ਦੇ ਜਾਂਦੇ ਆ। ਇਹ ਸਾਡੇ ਕਰਮਾਂ ਦੇ ਦੁੱਖ ਹੈ, ਪਰ ਉਹਨਾਂ ਨੂੰ ਆਤਮਾ ਸੁੱਖ ਦੀ ਪ੍ਰਾਪਤੀ ਹੋਣ ਕਰਕੇ ਆਪਣੇ ਕਰਮ ਦਾ ਦੁੱਖ ਭੋਗਦੇ ਹੋਏ ਦੁਖੀ ਨਹੀਂ ਹੁੰਦੇ। ਉਹ ਕਹਿੰਦੇ ਮੇਰੇ ਕਰਮ ਦਾ ਫਲ ਹੈ, ਜੇ ਸੋ ਗਿਆ ਉਹ ਕਹਿੰਦੇ ਪ੍ਰਭੂ ਦੀ ਬਖਸ਼ਿਸ਼ ਹੈ। ਉਹ ਇਸ ਵਾਸਤੇ ਡਿੱਗ ਜਾਂਦੇ, ਇਸ ਕਰਕੇ ਉਹ ਦੁਖੀ ਨਹੀਂ ਹੁੰਦੇ। ਅਥਵਾ ਉਹਨਾਂ ਨੂੰ ਆਤਮਾ ਗਿਆਨ ਹੋ ਜਾਂਦਾ, ਜੀਵਨ ਮੁਕਤੀ ਵਿਦੇਹ ਮੁਕਤੀ ਮਿਲ ਜਾਂਦੀ, ਜੰਮਣ ਮਰਨ ਦਾ ਬਹੁਤ ਪੁਨਾ ਦੁੱਖ ਨਹੀਂ ਹੁੰਦਾ, ਦੁਬਾਰਾ ਫਿਰ ਉਹਨਾਂ ਨੂੰ ਮਾਤਾ ਦੇ ਗਰਭ ਆਸ਼ੇ ਵਿੱਚ ਪੁੱਠੇ ਨਹੀਂ ਲਟਕਣਾ ਪੈਂਦਾ। ਜੰਮਣ ਮਰਨ ਦੇ ਚੱਕਰ ਜੋ ਨਿਕਲ ਜਾਂਦੇ, ਸਭ ਨੂੰ ਵੱਡਾ ਦੁੱਖ ਤੇ ਇਹ ਹੀ ਹੈ, ਜੰਮਣ ਦਾ ਦੁੱਖ ਵੀ ਤੇ ਮਰਨ ਦਾ ਵੀ ਬਹੁਤ ਵੱਡਾ ਦੁੱਖ ਹੈ। ਇਹ ਦੁੱਖ ਉਹਨਾਂ ਨੂੰ ਨਹੀਂ ਹੁੰਦਾ। ਰਹਾਓ ਬਡਭਾਗੀ ਸਾਧ ਸੰਗ ਪ੍ਰਾਪਤ, ਜਿਹੜੀ ਮਹਾਂਪੁਰਖਾਂ ਦੀ ਸੰਗਤ ਹੈ, ਪੂਰਨ ਪੁਰਖਾਂ ਦੀ, ਅਧੂਰੇ ਪੁਰਸ਼ਾਂ ਦੀ ਸੰਗਤ ਤਾਂ ਪੈਰ ਪੈਰ ਤੇ ਮਿਲਦੀ, ਜਿੱਥੇ ਮਰਜ਼ੀ ਲੱਜ ਲਓ ਬਿਨੇ ਲੱਜਿਓ ਮਿਲ ਜਾਂਦੀ ਹੈ। ਹੋਰ ਤਾਂ ਬਿਨਾਂ ਲੱਜਿਆਂ ਬਹੁਤ ਲੱਜ ਪੈਂਦੇ ਆ, ਲੱਜਣ ਦੀ ਲੋੜ ਹੀ ਨਹੀਂ। ਰੋਡ ਕੰਕਰ ਜਿੱਥੋਂ ਮਰਜ਼ੀ ਲੈ ਲਓ, ਹੀਰਾ ਨਹੀਂ ਹਰੇਕ ਜਗ੍ਹਾ ਮਿਲਦਾ, ਪਾਰਸ ਹਰੇਕ ਜਗ੍ਹਾ ਨਹੀਂ ਮਿਲਦਾ। ਇਸ ਤਰ੍ਹਾਂ ਬੁਰਾਈ ਤਾਂ ਹਰ ਜਗ੍ਹਾ ਛਾਲਾਂ ਮਾਰ ਮਾਰ ਕੇ ਆਪਣੇ ਆਪ ਹੀ ਆਈ ਜਾਂਦੀ ਕੋਲ ਨੂੰ, ਚੰਗਿਆਈ ਸਦਿਆਂ ਵੀ ਆਉਂਦੀ ਨਹੀਂ, ਬੜੀ ਮਿਹਨਤ ਨਾਲ ਵੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਚੰਗੀ ਚੀਜ਼ ਵਾਸਤੇ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡਿਆਂ ਭਾਗਾਂ ਨਾਲ ਸਾਧੂ ਜਨਾਂ ਦੀ, ਗੁਰਮੁਖ ਜਨਾਂ ਦੀ, ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਬਹੁਤ ਪੁੰਨ ਕਰਮ ਜਾਗੇ ਫੇਰ ਸੰਗਤ ਮਿਲਦੀ। ਮਰਦਾਨਾ ਜੀ ਦੇ ਲੜਕੇ ਨੂੰ ਇਹ ਸਿੱਖਿਆ ਦਿੱਤੀ ਸੀ, ਮਹਾਰਾਜ ਕਹਿੰਦੇ ਇੱਕ ਤਾਂ ਕੇਸ ਕਤਲ ਨਾ ਕਰੀ, ਦੂਜਾ ਤੜਕੇ ਉੱਠ ਕੇ ਇਸ਼ਨਾਨ ਕਰਕੇ ਨਾਮ ਦਾ ਅਭਿਆਸ ਨਾ ਛੱਡੀ, ਤੀਜਾ ਵਚਨ ਗਿਆ ਸੀ ਕਿ ਨਾਮ ਜਪਣ ਵਾਲੇ ਮਹਾਤਮਾ ਦੀ ਸੰਗਤ ਨਾ ਕਦੀ ਵੀ ਛੱਡੀ, ਤੇਰਾ ਉਤਸ਼ਾਹ ਬਣਿਆ ਰਹੂਗਾ, ਕਿਉਂਕਿ ਨਾਮ ਜਪਣ ਵਾਲੀ ਸੰਗਤ ਕਰਾਂਗੇ ਪ੍ਰੇਰਨਾ ਹੁੰਦੀ ਹੈ, ਉਤਸ਼ਾਹ ਹੁੰਦਾ, ਬੰਦੇ ਦਾ ਨੇਤਰੇ ਢਿੱਲਾ ਨਹੀਂ ਹੁੰਦਾ। ਤੇ ਜੇ ਉਹ ਜਿਹਾ ਦਬੜੂਆਂ ਭਦੂੜਾਂ ਚ ਬਹਿਣ ਲੱਗ ਜਾਓ, ਅੱਜ ਨਹੀਂ ਕੱਲ ਨੀ ਥੋੜੇ ਦਿਨਾਂ ਬਾਅਦ ਨੇਤਰੇ ਨੂੰ ਸਾਰਾ ਜਾਂਦਾ ਲੱਗੂਗਾ। ਇਸ ਕਰਕੇ ਸੰਗਤ ਹਮੇਸ਼ਾ ਉਹਨਾਂ ਪੁਰਖਾਂ ਦੀ ਕਰਨੀ ਆ ਜਿਨ੍ਹਾਂ ਦੀ ਸੰਗਤ ਕਰਕੇ ਮਾਨਸਿਕ ਮੰਡਲ ਉੱਚਾ ਹੋਵੇ ਤੇ ਸੁੱਚਾ ਹੋਵੇ, ਤੇ ਜੇ ਗੁਰੂ ਕੇ ਦੁਖੀਆਂ ਦੀ, ਨਿੰਦਕਾਂ ਦੀ, ਨਾਸਤਕਾਂ ਤੇ ਮਨਮੁਖਾਂ ਤੇ ਸਾਗਤ ਪੁਰਖਾਂ ਦੀ ਸੰਗਤ ਜੇ ਬੈਠੋਗੇ, ਫਿਰ ਉਹ ਕਿਤੇ ਨਾ ਕਿਤੇ ਲੈ ਡੁੱਬਣਗੇ, ਕਿਤੇ ਨਾ ਕਿਤੇ ਕੁਸੰਗਤ ਜਿਹੜੀ ਆ ਆਪਣਾ ਬਲ ਪੈ ਜਾਂਦੀ ਹੈ। ਲੁਕਮਾਨ ਹਕੀਮ ਦਾ ਲੜਕਾ ਕਹਿੰਦੇ ਕੁਸੰਗ ਚ ਪੈ ਗਿਆ, ਬਹੁਤ ਸਮਝਾਇਆ ਮੰਨੇ ਹੀ ਨਾ, ਕਹਿੰਦੇ ਮੈਨੂੰ ਕੁਸੰਗਤ ਕੀ ਕਰੂ। ਇੱਕ ਦਿਨ ਕਹਿਣ ਲੱਗੇ ਆਉਂ ਕਰ, ਉਹ ਕੋਲਾ ਪਿਆ ਉਹ ਮੁੱਠ ਵਿੱਚ ਫੜ ਕੇ ਲਿਆ, ਲਿਆ ਕਹਿੰਦੇ ਸੁੱਟ ਦੇ, ਕਹਿੰਦੇ ਤੂੰ ਤਾਂ ਹੱਥ ਕੀਤਾ ਨੀ, ਕੋਲਾ ਤੇਰਾ ਹੱਥ ਕਾਲਾ ਕਰ ਗਿਆ ਕਿ ਨਹੀਂ, ਟੈਂਟ ਨੀ ਹੱਥ ਕਾਲਾ ਕੀਤਾ, ਇਹ ਕਰ ਗਿਆ ਕਾਲਾ। ਕਹਿੰਦੇ ਬਸ ਇਸੇ ਤਰ੍ਹਾਂ ਕੁਸੰਗਤ ਹੈ, ਗੱਜ ਕੇ ਬੋਲੋ ਦੂਜੀ ਛੋਟ ਕਬਾਟੜੀ ਏਕ ਸਿਉਂ ਲਗਲਾਏ, ਕੋਟਾ ਰਸਤਾ ਛੱਡਣਾ, ਕੁਸੰਗਤ ਛੱਡਣੀ, ਇੱਕ ਪਰਮਾਤਮਾ ਦੇ ਸ਼ਬਦ ਦੁਆਰਾ ਆਪਣੀ ਦਿਵਿਰਤੀ ਨੂੰ ਲਾਉਣਾ, ਭਲੇ ਪੁਰਖਾਂ ਦੀ ਸੰਗਤ। ਹੁਣ ਦੇਖੋ ਜਿੱਥੇ ਮਲੇਰੀਆ ਬੁਖਾਰ ਹੈ ਉੱਥੇ ਬੈਠੋ ਤੁਹਾਨੂੰ ਮਲੇਰੀਆ ਹੋ ਜੂ, ਆ ਨਜ਼ਲਾ ਕਲਿਊਗ ਜੀ ਨੂੰ ਕਹਿੰਦੇ ਬਹਿ ਜਾਓ, ਕਈਆਂ ਨੂੰ ਤਾਂ ਉਹ ਸੂਸੇ ਵੇਲੇ ਹੋ ਜਾਂਦਾ, ਇਹ ਐਸੀ ਬਿਮਾਰੀ ਹੈ, ਟੁਣਕਾ ਹੀ ਹੁੰਦਾ, ਬੜੀ ਅਜੀ ਹੋ ਜਾਂਦਾ ਤੇ ਪੰਜ ਸੱਤ ਦਿਨ ਰਗੜਾ ਵੀ ਚੰਗਾ ਬਣਦਾ ਤੇ ਜੇ ਟਾਈਫਾਇਡ ਹੋ ਗਏ ਟੀਵੀ ਹੋ ਗਏ ਉੱਥੇ ਵੀ ਹੋ ਜਾਂਦੀ ਉਹ ਪਰਮਾਣੂ ਏਡ ਦੀ ਬਿਮਾਰੀ ਹੋਵੇ ਛੂਤ ਦੀ ਬਿਮਾਰੀ ਹੋਵੇ ਉਹਦੇ ਪਰਮਾਣੂ ਬੰਦੇ ਨੂੰ ਉਸ ਬਿਮਾਰੀ ਦੇ ਅਧੀਨ ਕਰ ਦਿੰਦੇ ਤੇ ਜਿੱਥੇ ਗੰਦਗੀ ਹੋਵੇ ਬਦਬੋ ਆਉਂਦੀ ਹੋਵੇ ਉੱਥੇ ਦਿਮਾਗ ਫਰੈਸ਼ ਰਹਿ ਸਕਦਾ ਨਾਸਾਂ ਵੀ ਸਕੋੜਾਂਗੇ ਦਿਮਾਗ ਨੂੰ ਵੀ ਤੰਗੀ ਹੋਏਗੀ ਦਬ ਦਬ ਦੌੜਨ ਦੀ ਕੋਸ਼ਿਸ਼ ਕਰਾਂਗੇ ਨੱਕ ਮੂਹਰੇ ਵਸਤਰ ਲਵਾਂਗੇ ਬੇਚੈਨ ਹੋ ਜਾਊਗਾ ਮਨ ਜਿੱਥੇ ਗੰਦ ਪਿਆ ਬਹਿਣਾ ਕੀ ਹੈ ਤੇ ਜਿੱਥੇ ਫੁੱਲਾਂ ਦੀ ਫੁਲਵਾੜੀ ਹੋਵੇ ਸੁਗੰਧੀ ਲਫਟਾਂ ਅਦਰ ਪਲੇਟ ਛਿੜਕੇ ਹੋਣ ਕਾਲੀ ਵੀ ਹੋਵੇ ਕਹਿਣਾ ਦਸ ਮਿੰਟ ਬਹਿ ਕੇ ਚੱਲੀਏ ਬੜੀ ਸੁਗੰਧੀ ਹੈ ਬੜਾ ਮਨ ਖੁਸ਼ ਹੋ ਰਿਹਾ ਕੈਸੀ ਫੁਲਵਾੜੀ ਕਿਹੜੀ ਹੈ ਦਿਮਾਗ ਤਰੋ ਤਾਜ਼ਾ ਹੋ ਰਿਹਾ ਕੁਝ ਰੈਸਟ ਆਰਾਮ ਕਰ ਲਈਏ ਇਸੇ ਤਰ੍ਹਾਂ ਜਿੱਥੇ ਸ਼ੁਭ ਸੰਗਤ ਆ ਬਾਣੀ ਪੜਨ ਵਾਲੇ ਲੋਕ ਆ ਉਹਨਾਂ ਦੇ ਜਿਹੜੇ ਪਰਮਾਣੂ ਆ ਉਹ ਵੀ ਮਨ ਨੂੰ ਪ੍ਰਭਾਵਿਤ ਕਰਦੇ ਆ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾ ਜਿਹੜੇ ਮਹਾਂਪੁਰਖ ਬੰਦਗੀ ਕਰਨ ਵਾਲੇ ਲੋਕ ਬੰਦਗੀ ਵਾਲੇ ਜਿਹੜੇ ਲੋਕ ਜਿਨ੍ਹਾਂ ਦਸੰਦਿਆਂ ਦਸੰਦੜਿਆਂ ਦੁਰਮਤ ਵੰਝਿਆ ਮਿੱਤਰਾ ਸਾਰੜੇ ਸਹੀ ਹੋਣ ਢੁਢੇਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੀ ਹੈ ਤਾਂ ਵਿਰਲੇ ਚੰਗੀਆਂ ਚੀਜ਼ਾਂ ਹਮੇਸ਼ਾ ਘੱਟ ਹੁੰਦੀਆਂ ਘੱਟ ਹੁੰਦੀਆਂ ਬਹੁਤੀਆਂ ਨਹੀਂ ਹੁੰਦੀਆਂ ਪਰ ਇਹ ਨਹੀਂ ਕਿ ਹੁੰਦੀਆਂ ਨਹੀਂ ਹੁੰਦੀਆਂ ਜ਼ਰੂਰ ਸੂਰਜ ਇੱਕੋ ਹੀ ਆ ਤਾਰੇ ਬਹੁਤ ਆ ਪਰ ਉਹ ਇੱਕ ਵਿੱਚ ਹੀ ਪਰਮੇਸ਼ਰ ਨੇ ਇੰਨੀ ਕਲਾ ਰੱਖੀ ਆ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ ਦੇ ਦਿੰਦਾ ਹਰ ਬ੍ਰਹਿਮੰਡ ਚ ਪ੍ਰਕਾਸ਼ ਕਰ ਦਿੰਦਾ ਇਸੇ ਤਰ੍ਹਾਂ ਜਿਹੜਾ ਗਿਆਨਵਾਨ ਪੁਰਖ ਆ ਉਹ ਇੱਕ ਵੀ ਕਿਤੇ ਮਿਲ ਜਾਏ ਤੇ ਬਹੁਤਿਆਂ ਦੇ ਹਿਰਦੇ ਦਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਮੈਂ ਅੱਗੇ ਵੀ ਇੱਕ ਦਿਨ ਦ੍ਰਿਸ਼ਟਾਂਤ ਸੁਣਾਇਆ ਸੀ ਫਿਰ ਰਿਪੀਟ ਕਰ ਦਿੰਦਾ ਕੋਈ ਲੜਕੀ ਵਿਆਹੀ ਗਈ ਉਦੋਂ ਬੜਾ ਧਾਤੂ ਯੋਗ ਸੀ ਉਹਨੇ ਜੀ ਲੋਏ ਲੋ ਰੋਟੀਆਂ ਖਾ ਲੈਣੀ ਛੇਤੀ ਹੋ ਗਈ ਰੋਟੀ ਖਾ ਲੋ ਸੂਰਜ ਛਿਪ ਜਾਣਾ ਉਹ ਲੜਕੀ ਕਹਿੰਦੀ ਕੀ ਗੱਲ ਕਹਿੰਦੇ ਸੂਰਜ ਛਿਪ ਜਾਣਾ ਉਹ ਪੱਲੇ ਲੈ ਲਿਆ ਉਹ ਝੱਟ ਰਹੇ ਆ ਵੀ ਹਨੇਰੇ ਨੂੰ ਕੱਢ ਦੇਈਏ ਉਹ ਲੜਕੀ ਕਹਿੰਦੀ ਬਹਿ ਜਾਓ ਬਾਪੂ ਜੀ ਆਮ ਨਾ ਸਾਰੇ ਬਹਿ ਜਾਓ ਮੈਂ ਇੱਕ ਖੇਲ ਵਿੱਚ ਹਨੇਰਾ ਗੜਾ ਦੂੰਗੀ ਉਹਨੇ ਕਿਹਾ ਤੇਰੇ ਕੋਈ ਜਾਦੂ ਹੈ ਕਹਿੰਦੇ ਹਾਂ ਹੁਣ ਦੀਵਾ ਵਾਲਿਆ ਹਨੇਰਾ ਦੌੜ ਗਿਆ ਕਹਿੰਦੇ ਹਨੇਰਾ ਝੱਟਣ ਦੀ ਲੋੜ ਨੀ ਜਿਨ੍ਹਾਂ ਨੇ ਆਪਣੇ ਹਿਰਦੇ ਚ ਗਿਆਨ ਦਾ ਦੀਵਾ ਬਾਲ ਲਿਆ ਉਹਨਾਂ ਦੇ ਹਿਰਦੇ ਦਾ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਦੂਆ ਦੀਵਾ ਬਾਲਣ ਵਾਸਤੇ ਵੀ ਸਮੱਗਰੀ ਦੀ ਲੋੜ ਹੈ ਦੀਵਾ ਚਾਹੀਦਾ ਤੇਲ ਚਾਹੀਦਾ ਬੱਤੀ ਚਾਹੀਦੀ ਹੈ ਤੀਲ ਚਾਹੀਦੀ ਹੈ ਡੱਬੀ ਮਾਚਿਸ ਜੇ ਬਿਜਲੀ ਜਾਣ ਇਹਦੇ ਵਾਸਤੇ ਤਾਂ ਬਹੁਤ ਕੁਝ ਚਾਹੀਦਾ ਇਹਦਾ ਵੀ ਪ੍ਰਕਾਸ਼ ਇਹ ਵੀ ਉਵੇਂ ਨਹੀਂ ਪੈਦਾ ਹੁੰਦਾ ਬੜੀ ਸਮੱਗਰੀ ਦੀ ਲੋੜ ਹੈ ਇਸ ਤਰ੍ਹਾਂ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨਾ ਆਪਣੇ ਅੰਤਿਸ਼ਕਰਨ ਨੂੰ ਚਮੁਖੀਆ ਦੀਵਾ ਬਣਾ ਲਓ ਪਹਿਲਾਂ ਤੈਨੂੰ ਸਾਫ ਕਰੋ ਸੇਵਾ ਸਿਮਰਨ ਫਿਰ ਇਹਦੇ ਚ ਪ੍ਰੇਮ ਦਾ ਤੇਲ ਪਾਓ ਫਿਰ ਇਹਦੇ ਕਾਰਨ ਮੈਤਰੀ ਮੁਦਤਾ ਤੇ ਅਪੇਖਿਆ ਦੀਆਂ ਵੱਟੀਆਂ ਪਾਓ ਫਿਰ ਗਿਆਨ ਦੀ ਤੀਲ ਲਾਉਣ ਵਾਲਾ ਕੋਈ ਮਿਲ ਜਾਏ ਫੇਰ ਹਿਰਦੇ ਚ ਗਿਆਨ ਦਾ ਦੀਵਾ ਜੋਗੂਗਾ ਫੇਰ ਜਿਹੜਾ ਅਗਿਆਨਤਾ ਦਾ ਹਨੇਰਾ ਇਹ ਦੂਰ ਹੋਊਗਾ ਦੂਏ ਹਨੇਰੇ ਨੂੰ ਦੂਰ ਕਰਨ ਵਾਸਤੇ ਮਨੁੱਖ ਨੇ ਵਿਗਿਆਨ ਨੇ ਬੜੇ ਸਾਧਨ ਪੈਦਾ ਕਰ ਲਏ ਪਹਿਲਾਂ ਹਨੇਰਾ ਹੁੰਦਾ ਸੀ ਪੱਥਰ ਤੇ ਘਾਹ ਰੱਖ ਕੇ ਉੱਤੇ ਪੱਥਰ ਮਾਰਨਾ ਉਹ ਜੱਗ ਪੈਦਾ ਹੋ ਜਾਣੀ ਫਿਰ ਲੱਕੜਾਂ ਰੱਖ ਦੇਣੀਆਂ ਉਹ ਲੱਕੜ ਬੁਝਣ ਨਾ ਦੇਣੀ ਹਾਂਜੀ ਇਸ ਤਰ੍ਹਾਂ ਪ੍ਰਕਾਸ਼ ਤੋਂ ਕੰਮ ਚਲਾਉਂਦੇ ਸੀ ਆਪਣੇ ਹੋਰ ਅਭਿਆਸ ਵੀ ਕਰਦੇ ਸੀ ਅਸੀਂ ਵੀ ਥੋੜਾ ਜਿਹਾ ਸਮਾਂ ਦੇਖਿਆ ਉਦੋਂ ਦੀਆ ਸਲਾਈ ਬਹੁਤ ਘੱਟ ਸੀ ਤੇ ਮਾਈਆਂ ਭੜੋਲੀਆਂ ਵਿੱਚ ਪਾਸੀਆਂ ਪਾ ਕੇ ਅੱਗ ਨੱਪ ਰੱਖਦੀਆਂ ਸੀ ਜੇ ਅੱਗ ਬੁੱਝ ਜਾਣੀ ਤੇ ਦੂਏ ਗੁਆਂਢੋਂ ਅੱਗ ਲੈ ਕੇ ਆਉਣੀ ਗੱਜ ਕੇ ਵੱਲੋਂ ਇਹੋ ਜਿਹਾ ਜ਼ਮਾਨਾ ਹੁੰਦਾ ਜਿਉਂ ਜਿਉਂ ਸਮਾਂ ਡਿਵੈਲਪ ਹੋਇਆ ਸਰੋਂ ਦੇ ਵਿੱਚੋਂ ਤੇਲ ਕੱਢਿਆ ਉਹਨਾਂ ਦੀਵੇ ਹੋ ਗਏ ਤਿਲਾਂ ਦੇ ਤੇਲ ਦੇ ਹੋ ਗਏ ਅੱਗੇ ਨੂੰ ਪ੍ਰਕਾਸ਼ ਤਾਂ ਥੋੜਾ ਜਿਹਾ ਵਧਿਆ ਪੂਰਾ ਹਨੇਰੇ ਦੇ ਕਾਬੂ ਨਹੀਂ ਪਿਆ ਫਿਰ ਮਿੱਟੀ ਦਾ ਤੇਲ ਆ ਗਿਆ ਲਾਲਟਣ ਗੈਸ ਆ ਗਏ ਬੜੇ ਖੁਸ਼ ਹੁੰਦੇ ਸੀ ਆ ਵਿਆਹ ਸ਼ਾਦੀ ਹੁਣ ਗੈਸ ਲਿਆਓ ਵੀ ਛੇਤੀ ਹੁਣ ਦੀਵੇ ਨੀ ਕੋਈ ਕਰਦੇ ਗੈਸਾਂ ਨਾਲ ਕੰਮ ਚੱਲਦਾ ਇਹ ਵੀ ਦੇਖਿਆ ਆ ਬਿਜਲੀ ਜਿਸ ਦਿਨ ਪਹਿਲੇ ਦਿਨ ਫਿਟਿੰਗ ਹੋਈ ਉਹ ਵੀ ਦੇਖੀ ਅਸੀਂ ਆਪੋ ਆਪਣੇ ਪਿੰਡਾਂ ਨਲ ਕੇ ਆਏ ਇਹ ਕੋਈ ਬਹੁਤੇ ਚੱਲਦੀਆਂ ਗੱਲਾਂ ਤੇ ਨੀ ਥੋੜੇ ਚੱਲਦੀਆਂ ਬਹੁਤੀਆਂ ਲੰਬੀਆਂ ਗੱਲਾਂ ਨੀ ਹੈਗੀਆਂ ਸਾਡੇ ਕੋਈ ਹੁੰਦੀ ਸੀ ਹਵੇਲੀ ਚ ਸਾਰਾ ਪਿੰਡ ਉੱਥੋਂ ਪਾਣੀ ਭਰ ਕੇ ਲਿਜਾਂਦਾ ਸੀ ਤੇ ਮਾਈਆਂ ਨੇ ਕਿੰਨੇ ਕਿੰਨੇ ਘੜੇ ਸਿਰਾਂ ਤੇ ਆਉਂ ਕੱਛਾਂ ਜਾ ਕੇ ਹੁੰਦੇ ਆ ਦੇਖਦੀਆਂ ਕਿੰਨਾ ਕੋਈ ਮਾੜਾ ਬਟਨ ਨੱਪੋ ਟਿਊਲ ਬਾਹਰ ਆ ਜਾਂਦਾ ਪਿੰਡ ਸੰਭਾਲਦੀ ਮਲ ਮੋਟਰ ਕਿੰਨਾ ਕੁਛ ਹੋ ਰਿਹਾ ਹੁਣ ਸੂਰਜ ਦੇ ਤੇਜ ਦੁਆਰਾ ਟਿਊਬਲ ਚੱਲ ਰਹੇ ਵਿਗਿਆਨ ਇਹ ਬੁੱਧੀ ਦੇ ਚਮਤਕਾਰ ਪਰ ਇੰਨਾ ਫੇਰ ਦੇਖੋ ਬਿਜਲੀ ਆ ਗਈ ਹੁਣ ਜਿੰਨੇ ਵਾਟ ਦਾ ਬਲਬ ਆ ਜਿੰਨੇ ਕੈਂਡਲ ਪਾਵਰ ਦਾ ਉਨਾ ਪ੍ਰਕਾਸ਼ ਜ਼ਿਆਦਾ ਇਹਨਾਂ ਦੇਸਾਂ ਦਾ ਦਿਲ ਸੜਕਾਂ ਤੇ ਵੀ ਦਿਨ ਚੜਿਆ ਹੋਇਆ ਕਹਿ ਦਿੰਦੇ ਆ ਆਪਣੇ ਤਾਂ ਬਿਜਲੀ ਝਕਾਨੇ ਬਹੁਤ ਮਾਰਦੀ ਹੈ ਗੱਜ ਕੇ ਬੋਲੋ ਇੱਥੇ ਤਾਂ 24 ਘੰਟੇ ਹੀ ਹੈ ਪਰ ਗਲਤ ਕੰਮ ਇੱਥੇ ਵੀ ਬਹੁਤ ਹੋ ਰਿਹਾ ਤੇ ਬੰਦੇ ਨੂੰ ਸਿਆਣਾ ਬਣਾਉਣ ਵਾਸਤੇ ਅੱਗੇ ਸਕੂਲ ਕਿੱਥੇ ਹੁੰਦੇ ਸੀ ਕਿੰਨੀ ਕਿੰਨੀ ਦੂਰ ਹੁੰਦੇ ਸੀ 15-20 ਕਿਲੋਮੀਟਰ ਤੁਰ ਤੁਰ ਕੇ ਲੋਕ ਜਾਂਦੇ ਸੀ ਕਾਲਜ ਤਾਂ ਕਿਤੇ ਜ਼ਿਲ੍ਹੇ ਵਿੱਚ ਹੁੰਦਾ ਸੀ ਯੂਨੀਵਰਸਿਟੀਆਂ ਤੇ ਕਿਤੇ ਰਾਜਧਾਨੀ ਚ ਤੇ ਹੁਣ ਯੂਨੀਵਰਸਿਟੀਆਂ ਬੜੀ ਨੇੜੇ ਨੇੜੇ ਆ ਗਈਆਂ ਕਾਲਜ ਸਕੂਲ ਮਾਡਲ ਸਕੂਲ ਇੰਨੇ ਖੁੱਲ ਗਏ ਪੜ੍ਹਾਈ ਦੇ ਸਾਧਨ ਟਿਊਸ਼ਨਾਂ ਕਿੰਨਾ ਕੁਝ ਹੋ ਗਿਆ ਟੀਵੀ ਇੰਟਰਨੈਟਾਂ ਦੀ ਵਿਦਿਆ ਬਹੁਤ ਟੇਪਾਂ ਰਿਕਾਰਡਿੰਗ ਬੜੀ ਹੈ ਪਰ ਨਿਊ ਲਾਈਟ ਦੇ ਯੁੱਗ ਵਿੱਚ ਇਹਨੂੰ ਨਿਊ ਲਾਈਟ ਦਾ ਯੁੱਗ ਕਿਹਾ ਜਾ ਰਿਹਾ ਇਹਦੇ ਚ ਵੀ ਇੰਨੀਆਂ ਗਲਤੀਆਂ ਹੋ ਰਹੀਆਂ ਇਤਨੇ ਬੱਜਰ ਕੁਕਰਮ ਹੋ ਰਹੇ ਆ ਮੈਂ ਕਹਿੰਦਾ ਧਾਤੂ ਯੁੱਗ ਵਿੱਚ ਵੀ ਇੰਨੇ ਨਹੀਂ ਹੋਏ ਕਿਉਂਕਿ ਲੋਕਾਂ ਨੇ ਇਹ ਵਿਦਿਆ ਪੜ੍ਹ ਕੇ ਬਕਾਰ ਕਰਨ ਦੀ ਹੁਸ਼ਿਆਰੀ ਵੀ ਬਹੁਤ ਸਿੱਖ ਲਈ ਹੈ ਗੱਜ ਕੇ ਬੋਲੋ ਜਿੱਥੇ ਵਿਗਿਆਨ ਨੇ ਬਹੁਤ ਖੇਤਰਾਂ ਚ ਮਾਰ ਕੇ ਮਾਰੇ ਆ ਬੰਦੇ ਨੂੰ ਤਬਾਹ ਕਰਨ ਵਾਸਤੇ ਐਸੀ ਐਟਮੀ ਸ਼ਕਤੀ ਪੈਦਾ ਹੋਈ ਹੈ ਕੱਲ ਵਿਚਾਰ ਹੋ ਰਹੀ ਸੀ ਕਿ ਜੇ ਉਹ ਇਹੋ ਜਿਹਾ ਐਟਮ ਚੱਲ ਜਾਏ ਉਹਦੇ ਵਿੱਚ ਐਸਾ ਐਡਰੈਸ ਫਿੱਟ ਕੀਤਾ ਹੋਇਆ ਜਿੱਥੇ ਉਹਨੂੰ ਸਿੱਟਣਾ ਹੋ ਉੱਥੇ ਜਾਊਗਾ ਉਹ 3000 ਮੀਲ ਤੱਕ ਮਾਰ ਕਰੂਗਾ ਗੱਜ ਕੇ ਬੋਲੋ ਕਿਤੋਂ ਵਧੇਰੇ ਵੀ ਹੋ ਸਕਦਾ ਬਨਾਸ਼ ਵਾਸਤੇ ਵੀ ਬਹੁਤ ਕੁਝ ਬਣਾ ਦਿੱਤਾ ਗਿਆ ਬੰਦੇ ਨੂੰ ਸੁੱਖ ਵਾਸਤੇ ਆਰਾਮ ਵਾਸਤੇ ਸਫ਼ਰ ਵਾਸਤੇ ਗੱਲਾਂ ਬਾਤਾਂ ਵਾਸਤੇ ਚਿੱਠੀ ਪੱਤਰ ਫੈਕਸਾਂ ਨਾਲ ਬੜਾ ਨੇੜੇ ਹੋ ਗਿਆ ਪਰ ਬੰਦਾ ਬੰਦੇ ਤੋਂ ਇੰਨਾ ਦੂਰ ਹੋ ਗਿਆ ਹੁਣ ਇੱਕ ਘਰ ਵਿੱਚ ਰਹਿੰਦਿਆਂ ਹੋਇਆਂ ਪਤੀ ਪਤਨੀ ਦੇ ਵਚਨ ਦੀ ਸਾਂਝ ਨਹੀਂ ਮਾਤਾ ਪਿਤਾ ਨਾਲ ਬੱਚੇ ਬੱਚਿਆਂ ਦੀ ਸਾਂਝ ਨਹੀਂ ਭਰਾਵਾਂ ਦੀ ਸਾਂਝ ਨਹੀਂ ਇਹ ਵਾਤਾਵਰਨ ਤੁਹਾਡੇ ਸਾਹਮਣੇ ਹੀ ਹੈ ਔਰ ਨਸ਼ਾ ਇੰਨਾ ਵਧਿਆ ਹੋਇਆ ਫੈਸ਼ਨ ਤੇ ਵਿਸ਼ਾ ਇੰਨਾ ਵਧਿਆ ਹੋਇਆ ਭੋਗ ਵਾਸ਼ਨਾ ਇੰਨੀ ਵੱਧ ਗਈ ਹੈ ਲਾਲਸਾ ਇੰਨੀ ਵਧੀ ਹੋਈ ਹੈ ਤਮਾ ਇੰਨੀ ਅਸੰਤੁਸ਼ਟੀ ਇੰਨੀ ਵੱਧ ਗਈ ਹੈ ਇੰਨਾ ਸਮੱਗਰੀ ਹੋਣ ਨਾ ਹਰ ਘਰ ਵਿੱਚ ਆਪਣੇ ਇੰਡੀਆ ਚ ਇੰਨੇ ਛੋਲੇ ਨੀ ਹੁੰਦੇ ਲੋਕਾਂ ਦੇ ਜਿੰਨੇ ਤੇ ਬਦਾਮ ਲੋਕਾਂ ਦੇ ਘਰਾਂ ਚ ਪਏ ਮੇਵੇ ਪਏ ਕਾਜੂ ਪਏ ਪੇਸ਼ਤੇ ਪਏ ਫਲ ਫਰੂਟ ਗਲ ਸੜ ਕੇ ਜਾਂਦੇ ਕੋਈ ਖਾਂਦਾ ਨੀ ਚਾਹੀਏ ਚੰਗੀ ਤਰ੍ਹਾਂ ਉੱਥੇ ਹੁਣ ਗਰੀਬ ਦੇ ਕਿਸੇ ਮੰਗੇ ਤੇ ਮਾਂ ਵੀ ਮੇਰੀ ਚਪੇੜ ਮਾਰਦੀ ਹੈ ਕੱਲ ਖਾਧਾ ਸੀ ਕੱਲ ਲੈ ਕੇ ਦਿੱਤਾ ਜੇ ਬੀਬੀ ਦੇ ਬੱਚਾ ਹੋਇਆ ਸੱਸ ਨੇ ਦਾਬੜਾ ਬਣਾ ਦਿੱਤਾ ਪਾਈਆ ਬਦਾਮ ਪਾ ਕੇ ਸਾਰੀ ਉਮਰ ਇਹੀ ਸੁਣਾਈ ਜਾਣਾ ਮੈਂ ਤੈਨੂੰ ਬਦਾਈ ਪਾਈਆ ਬਦਾਮ ਪਾ ਕੇ ਦਿੱਤੇ ਸੱਜ ਕੇ ਬੋਲੋ ਇੱਥੇ ਤੇ ਸਾਰਾ ਕੁਝ ਬਹੁਤ ਆ ਤੇ ਕਲਾ ਕਲੇਸ਼ ਵੀ ਬਹੁਤ ਵਧਿਆ ਹੋਇਆ ਖਿੱਚੋ ਤਾਣ ਵੀ ਬਹੁਤ ਆ ਅਸ਼ਾਂਤੀ ਵੀ ਬੜੀ ਹੈ ਇਹ ਕਾਰਨ ਕੀ ਹੈ ਇੱਕ ਚੀਜ਼ ਦੀ ਕਮੀ ਆ ਰਹੀ ਹੈ ਚਾਹੇ ਦੇਸ਼ ਵਿੱਚ ਹੈ ਚਾਹੇ ਇਹਨਾਂ ਪ੍ਰਦੇਸ਼ਾਂ ਚ ਹੈ ਇਹ ਨਹੀਂ ਕਿ ਉੱਥੇ ਦੀ ਕੋਈ ਜ਼ਿਆਦਾ ਸ਼ਲਾਘਾ ਹੈ ਉਹ ਚੀਜ਼ ਕਿਹੜੀ ਹੈ ਉਹ ਹੈ ਇੱਕ ਪਰਮੇਸ਼ਰ ਦਾ ਨਾਮ ਉਹਦੇ ਨੂੰ ਟੁੱਟਣ ਕਰਕੇ ਸਾਰੇ ਕਲੇਸ਼ ਹੋ ਰਹੇ ਆ ਅਗਰ ਉਹਦੇ ਨਾਲ ਜੁੜ ਕੇ ਪਹਿਲਾਂ ਤਾਂ ਵਾਹਿਗੁਰੂ ਜਪਣਾ ਇਸ ਢੰਗ ਦਾ ਜਾਪ ਕਰਨਾ ਜਿਹਨੂੰ ਵਾਹਿਗੁਰੂ ਨੂੰ ਜਪਦੇ ਹੋ ਤੁਹਾਨੂੰ ਸਾਰਿਆਂ ਤੇ ਨਜ਼ਰ ਆਉਣ ਲੱਗ ਜਾ ਕਈ ਜਪਦੇ ਹੈਗੇ ਆ ਦੂਏ ਚ ਦੇਖਦੇ ਨੀ ਹਿੰਦੂ ਦਾ ਰੱਬ ਹੋ ਰਿਹਾ ਮੁਸਲਮਾਨ ਦਾ ਹੋ ਰਿਹਾ ਈਸਾਈ ਦਾ ਹੋ ਰਿਹਾ ਜੈਨੀ ਦਾ ਹੋ ਰਿਹਾ ਬੋਧੀ ਦਾ ਹੋ ਰਿਹਾ ਸਿੱਖਾਂ ਨੂੰ ਸਿੱਖਾਂ ਵਿਚ ਵੀ ਰੱਬ ਜੁਦਾ ਜੁਦਾ ਨਜ਼ਰ ਆ ਰਿਹਾ ਇਹ ਸਾਡੀ ਸੰਪਰਦਾ ਦਾ ਨੀ ਇਹ ਸਾਡੇ ਜੱਥੇ ਤੋਂ ਅੰਮ੍ਰਿਤ ਨਹੀਂ ਛਕਿਆ ਗੱਜ ਕੇ ਬੋਲੋ ਫਤਿਹ ਵੀ ਤਾਂ ਪ੍ਰਵਾਨ ਕਰਨੀ ਜੇ ਉਹਨਾਂ ਦੇ ਜੱਥੇ ਦਾ ਹੋਵੇ ਕੜਾਹ ਪ੍ਰਸ਼ਾਦ ਵੀ ਤਾਂ ਲੈਣਾ ਜੇ ਉਹਨਾਂ ਦੇ ਜਥੇਬੰਦੀ ਨੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਗੱਜ ਕੇ ਬੋਲੋ ਹੁਣ ਭੋਗ ਵੀ ਮਹਾਰਾਜ ਜੁਦਾ ਜੁਦਾ ਲਾਉਂਦੇ ਆ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੜੀਆਂ ਪੈ ਗਈਆਂ ਆਪਾਂ ਆਪਣੇ ਗੁਰਦੇ ਤੋਂ ਗੁਰੂ ਗ੍ਰੰਥ ਸਾਹਿਬ ਲਿਆਵਾਂਗੇ ਕਿ ਕਿਉਂ ਲਿਆ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ ਪਾਠੀ ਵੀ ਆਪਣਾ ਜਥਾ ਹੋਣਾ ਚਾਹੀਦਾ ਉਹ ਵਿਧੀ ਨਾਲ ਪਾਠ ਕਰੇਗਾ ਹਰ ਗੱਲ ਵਿੱਚ ਵੰਡੀਆਂ ਪੈ ਗਈਆਂ ਮਹਾਰਾਜ ਨੇ ਤਾਂ ਉਪਦੇਸ਼ ਕਿਆ ਦਿੱਤਾ ਸੀ ਅਸੀਂ ਉਸ ਉਪਦੇਸ਼ ਨੂੰ ਕਿਹੜੇ ਪਾਸੇ ਲੈ ਲੈ ਉਪਦੇਸ਼ ਦਿੱਤਾ ਗਿਆ ਸੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਅੱਬਲ ਅਲਹਿ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਪਾਈ ਖਲ ਕਲ ਕਲਕ ਮੈਂ ਖਲ ਪੂਰੇ ਉਹ ਸਰ ਬਿਠਾਈ ਉਪਦੇਸ਼ ਕਿਆ ਦਿੱਤਾ ਸੀ ਉਹ ਦੋਇਆਂ ਦਿੱਤਾ ਸੀ ਬ੍ਰਹਮ ਕੀ ਦੇਖਣਾ ਸੀ ਅੱਜ ਬੜਾ ਅਫਸੋਸ ਹੈ ਸਿੱਖ ਨੂੰ ਸਿੱਖ ਵਿੱਚ ਬ੍ਰਹਮ ਨਜ਼ਰ ਨਹੀਂ ਆ ਰਿਹਾ ਸਿੱਖ ਨੂੰ ਸਿੱਖ ਨਹੀਂ ਆ ਰਿਹਾ ਰਹਿਤ ਮਰਜ਼ਾਦਾ ਵੀ ਸਾਰਿਆਂ ਦੀ ਆਪੋ ਆਪਣੀ ਹੈ ਨਾਮ ਦੇਣ ਦਾ ਢੰਗ ਵੀ ਆਪੋ ਆਪਣਾ ਗੱਜ ਕੇ ਬੋਲੋ ਇਹ ਵੀ ਵੱਖਰਾ ਵੱਖਰਾ ਹੁੰਦਾ ਜਾ ਰਿਹਾ ਪੰਗਤ ਸੰਗਤ ਵੀ ਵੱਖਰੀ ਕਈ ਕਹਿੰਦੇ ਕੁਰਸੀਆਂ ਤੇ ਬਹਿ ਕੇ ਖਾਧਾ ਜਾਏ ਮਹਾਰਾਜ ਨੇ ਇਹ ਕਿਹਾ ਸੀ ਕਿ ਇਕੁਐਲਿਟੀ ਚਾਹੀਦੀ ਹੈ ਕੁਰਸੀਆਂ ਤੇ ਵੀ ਆਪਾਂ ਬਰਾਬਰ ਹੀ ਹੈ ਗੱਲ ਕੇ ਬੋਲੋ ਕੋ ਬੰਦੇ ਦੇ ਦਿਮਾਗ ਦੀ ਜਿਹੜੀ ਕਾਢ ਹੈ ਉਸ ਦੁਆਰਾ ਉਹ ਗੱਲ ਕਰਦਾ ਜੋ ਗੁਰੂ ਮਹਾਰਾਜ ਨੇ ਬਚਨ ਕੀਤਾ ਉਸ ਬਚਨ ਤੋਂ ਗਾਹਾਂ ਹੋ ਕੇ ਨਿਕਲਣਾ ਚਾਹੁੰਦਾ ਕਿਉਂਕਿ ਆਪਣੀ ਅਕਲ ਨੂੰ ਹਮੇ ਨੂੰ ਪੱਠੇ ਬਹੁਤ ਪਾ ਰਿਹਾ ਜਿਹੜਾ ਗੁਰੂ ਦੇ ਬਚਨ ਤੇ ਤੁਰਨ ਵਾਲਾ ਉਹ ਦੂਜੀ ਗੱਲ ਕਰ ਕਿਵੇਂ ਸਕਦਾ ਮਹਾਰਾਜ ਤੇ ਇਹ ਕਿਹਾ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਜੇ ਤੂੰ ਸਾਡੇ ਤੇ ਕਿਰਪਾ ਦੇ ਖਜ਼ਾਨੇ ਪ੍ਰਸੰਨ ਹੋਇਆ ਸਾਨੂੰ ਦਵੈਤ ਵਿੱਚ ਦੂਜਾ ਆਨੰਦ ਕਰ ਸਾਨੂੰ ਇੱਕ ਤੂੰ ਹੀ ਦੇਸੇ ਕਲੇ ਨੂੰ ਗੱਜ ਕੇ ਬੋਲੋ ਇਹ ਆ ਪਈ ਮੂੰਹ ਦਾਤੜੀ ਇਹ ਮੈਂ ਦਾਤ ਪ੍ਰਾਪਤ ਕਰ ਲਾ ਨਿਤ ਹਿਰਦੇ ਰੱਖਾਂ ਸੰਭਾਲ ਆਪਣੇ ਹਿਰਦੇ ਸਦਾ ਹੀ ਇਸ ਏਕਤਾ ਦੇ ਗਿਆਨ ਨੂੰ ਸੰਭਾਲ ਕੇ ਰੱਖਾਂ ਹੁਣ ਪਤੀ ਨੂੰ ਪਤਨੀ ਚ ਰੱਬ ਨਜ਼ਰ ਨਹੀਂ ਆ ਰਿਹਾ ਪਤਨੀ ਨੂੰ ਪਤੀ ਚ ਰੱਬ ਨਜ਼ਰ ਨਹੀਂ ਆ ਰਿਹਾ ਤਾਂ ਹੀ ਅਦਾਲਤ ਵਿੱਚ ਖੜ ਜਾਂਦੇ ਹਨ ਤੇ ਜਿੱਦਣ ਲਾਮਾਂ ਹੋਈਆਂ ਸੀ ਉਦਣ ਪੱਲੇ ਟੈਡੇ ਲੱਗ ਗਈ ਗੱਜ ਕੇ ਬੋਲੋ ਰਾਗੀਆਂ ਨੇ ਵੀ ਪੜਿਆ ਗ੍ਰੰਥੀ ਸਿੰਘ ਨੇ ਵੀ ਗਿਆਨੀ ਜੀ ਨੇ ਵੀ ਸਿੱਖਿਆ ਦਿੱਤੀ ਤੇ ਜਦੋਂ ਲਾਮਾਂ ਕੀਤੀਆਂ ਨਾ ਤਾਂ ਪਤੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮੈਂ ਤੇਰੇ ਪੱਲੇ ਲਾਗਾ ਨਾ ਪਤਨੀ ਨੇ ਕਿਹਾ ਉਹਨੇ ਕਿਹਾ ਇਹ ਮੇਰੀ ਜੀਵਨ ਸਾਥੀ ਹੈ ਉਹਨੇ ਕਿਹਾ ਮੇਰਾ ਜੀਵਨ ਸਾਥੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਦੋਹਾਂ ਨੇ ਨਹੀਂ ਅਪਣਾਇਆ ਤੇ ਜੇ ਉਹ ਬੀਬੀ ਕਹਿੰਦੀ ਮੈਂ ਤੇਰੇ ਪੱਲੇ ਲਾਗੀ ਹੋ ਕਿ ਤੇਰੇ ਪੱਲੇ ਲਾਗਿਆ ਅੱਠ ਬੁਰਸ ਹੋਵੇ ਕਿਉਂ ਗੱਜ ਕੇ ਬੋਲੋ ਜਿਹਦੇ ਦੁਆਲੇ ਲਾਵਾਂ ਕੀਤੀਆਂ ਗਈਆਂ ਉਹਨੂੰ ਅਪਣਾਇਆ ਹੀ ਨਹੀਂ ਗਿਆ ਮੈਂ ਇਹਦੀ ਜੀਵਨ ਸਾਥੀ ਹਾਂ ਉਹਦਾ ਜੀਵਨ ਸਾਥੀ ਹੈ ਜੀਵਨ ਨਾਲ ਸਾਥ ਨਿਭਾਉਣ ਵਾਲਾ ਜੇ ਕੋਈ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਸਰੀਰ ਕੋਈ ਵੀ ਜੀਵਨ ਦਾ ਸਾਥ ਨਹੀਂ ਨਿਭਾ ਸਕਦਾ ਸਾਡੇ ਦਾਦੇ ਪੜਦਾਦੇ ਕਿੱਥੇ ਗਏ, ਮਾਤਾ ਪਿਤਾ ਕਿੱਥੇ ਹਨ, ਮਿੱਤਰ ਸੱਜਣ ਰਿਸ਼ਤੇਦਾਰ ਕੱਲ ਸਰੀਰ ਕਰਕੇ ਅਸੀਂ ਕਿੱਥੇ ਹੋਵਾਂਗੇ। ਇਹ ਜਿਹੜੀ ਗੁਰਬਾਣੀ ਆ ਇਹ ਮਰਨ ਤੋਂ ਬਾਅਦ ਵੀ ਤੁਹਾਡੇ ਨਾਲ ਜਾਊਗੀ। ਜੇ ਦੀ ਕਮਾਈ ਕਰੋਗੇ, ਨਾਮ ਜਪੋਗੇ, ਉਹ ਤੁਹਾਡੇ ਨਾਲ ਜਾਏਗਾ। ਇੱਥੇ ਕੋਈ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਜਿੱਥੇ ਤੇਰਾ ਨਾਮ ਹੋਊਗਾ ਜਮਦੂਤ ਵੀ ਤੈਨੂੰ ਛੱਡ ਜਾਣਗੇ, ਤੇ ਜਿਹੜੇ ਪਰਮਾਤਮਾ ਦੇ ਪਿਆਰੇ ਆ ਉਹ ਤੈਨੂੰ ਅੱਗੇ ਲੈਣ ਆਉਣਗੇ, ਉਹ ਤੈਨੂੰ ਲੈਣ ਵਾਸਤੇ ਆਉਣਗੇ, ਤੇਰੀ ਅਗਵਾਈ ਕਰਨਗੇ, ਤੇਰੇ ਰਾਸਤੇ ਦਾ ਮਾਰਗ ਦਰਸ਼ਨ ਕਰਨਗੇ। ਤੂੰ ਭੱਜ ਕੇ ਹੋਰ ਪਾਸੇ ਨਾ ਚਲੇ ਜਾਣ, ਤੇਰੀ ਅਗਵਾਈ ਕਰਨਗੇ, ਉਹਦੇ ਪੱਲੇ ਲੱਗਦੇ ਹੀ ਨਹੀਂ। ਇੱਥੇ ਅਰਦਾਸਾ ਸੋਚ ਲਿਆ, ਉਧਰ ਕਲੱਬ ਪੱਬ ਜਾ ਕੇ ਕੁਝ ਹੋਰ ਕਰ ਲਿਆ, ਗੱਜ ਕੇ ਬੋਲੋ ਤਾਂ ਵਿਆਹਾਂ ਸ਼ਾਦੀਆਂ ਜੋ ਕੁਝ ਹੋ ਰਿਹਾ, ਕਿਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ ਜੋ ਆਪਾਂ ਕਰਦੇ ਹਾਂ? ਫੈਸ਼ਨ ਪ੍ਰਸਤੀ ਨਸ਼ੇ ਕਰਕੇ ਮਾਰੇ ਦੇ ਮੂਹਰੇ ਲਾਮਾਂ ਲਈ ਬੈਠ ਜਾਂਦੇ ਹਾਂ, ਕਿਆ ਗੁਰੂ ਮਹਾਰਾਜ ਜੀ ਦੀ ਆਗਿਆ ਹੈ? ਸਾਰਾ ਕੁਝ ਆਗਿਆ ਤੋਂ ਵਿਪਰੀਤ ਕਰਕੇ ਅਸੀਂ ਫੇਰ ਵੀ ਆਪਣੇ ਆਪ ਨੂੰ ਸਿੱਖ ਸਮਝੀ ਬੈਠੇ ਹਾਂ। ਸਿੱਖ ਤਾਂ ਉਹ ਹੈ ਜੋ ਗੁਰੂ ਜੀ ਦੀ ਆਗਿਆ ਦਾ ਉਲੰਘਣ ਕਦੇ ਵੀ ਨਹੀਂ ਕਰਦਾ, ਔਰ ਗੁਰੂ ਜੀ ਦੀ ਆਗਿਆ ਦੇ ਵਿੱਚ ਵਿਚਰਨ ਵਾਲੇ ਮਨੁੱਖ ਦਾ ਨਾਮ ਸਿੱਖ ਹੈ। ਜੇ ਰੂਮਾਂ ਦੀ ਵੀ ਆਦਮੀ ਕੀਤੀ ਉਹ ਵੀ ਕਹਿੰਦਾ ਮੈਂ ਸਿੱਖ ਹਾਂ, ਜਿਹੜਾ ਸ਼ਰਾਬ ਪੀਂਦਾ ਉਹ ਵੀ ਕਹਿੰਦਾ ਮੈਂ ਸਿੱਖ ਹਾਂ, ਜਿਹੜਾ ਮਾਲ ਖਾਂਡੇ ਖਾਂਦਾ ਉਹ ਵੀ ਕਹਿੰਦਾ ਮੈਂ ਸਿੱਖ ਹਾਂ, ਸ਼ਰਾਬ ਪੀਂਦਾ ਉਹ ਵੀ ਸਿੱਖ ਹਾਂ, ਫੈਸ਼ਨ ਕਰਦਾ ਉਹ ਵੀ ਕਹਿੰਦਾ ਮੈਂ ਸਿੱਖ ਹਾਂ, ਮੂੰਹ ਸਿਰ ਕਾਲਾ ਕਰਦਾ ਉਹ ਵੀ ਮੈਂ ਸਿੱਖ ਹਾਂ, ਚੋਰੀ ਜਾਰੀ ਬਦਮਾਸ਼ੀ ਕਰਦਾ ਉਹ ਵੀ ਕਹਿੰਦਾ ਮੈਂ ਸਿੱਖ ਹਾਂ। ਜੇ ਕਹੀਏ ਸਿੱਖ ਦੀ ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਹੈ, ਸਿੱਖ ਤਾਂ ਉਹ ਬਣੇਗਾ ਜਿਹਦੇ ਅੰਦਰ ਸਿੱਖੀ ਦਾ ਸਿਧਾਂਤ ਆ, ਫਿਰ ਤਾਂ ਕੋਈ ਸਿੱਖ ਹੈ ਹੀ ਨਹੀਂ। ਜੇ ਇਸ ਤਰ੍ਹਾਂ ਦੇ ਸਿੱਖ ਆ ਫਿਰ ਕੋਈ ਵੀ ਸਿੱਖ ਨਹੀਂ। ਸਿੱਖ ਕੌਣ ਆ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਇਹ ਸ਼ਬਦ ਚੰਗੀ ਤਰ੍ਹਾਂ ਕੰਠ ਕਰ ਲੈਣਾ, ਇਹਨੂੰ ਛਪਾ ਕੇ ਜੜਾ ਕੇ ਘਰ ਸ਼ੀਸ਼ੇ ਵਿਚ ਰੱਖ ਲੈਣਾ, ਜਦੋਂ ਅੰਦਰ ਜਾਓ ਬਾਹਰ ਜਾਓ ਕੰਠ ਕਰੋ, ਇਹਦੇ ਦੁਆਰਾ ਆਪਣੇ ਆਪ ਦਾ ਰੋਜ ਮਕਾਲਣ ਕਰਦੇ ਰਹੋ ਕਿ ਇਹਦੇ ਮੁਤਾਬਕ ਮੈਂ ਹੈ। ਜੇ ਹੋ ਗਏ ਆ ਤੇ ਫੇਰ ਵੀ ਹੰਕਾਰ ਨਾ ਕਰਿਓ, ਗੁਰੂ ਨਾਨਕ ਪਾਤਸ਼ਾਹ ਜੀ ਦਾ ਧੰਨਵਾਦ ਕਰਿਓ, ਗੱਜ ਕੇ ਬੋਲੋ। ਸਿੱਖ ਬਣਨ ਵਾਸਤੇ ਗੁਰਬਾਣੀ ਦੀ ਕਸਵੱਟੀ ਹੈ, ਗੁਰਬਾਣੀ ਦੇ ਵਿੱਚ ਮਰਿਆਦਾ ਦੱਸੀ ਹੈ, ਗੁਰਬਾਣੀ ਵਿੱਚ ਅਸੂਲ ਦੱਸੇ ਗਏ ਹਨ। ਜੇ ਸੌਖੀ ਵਿਆਖਿਆ ਪਾਣੀ ਭਾਈ ਗੁਰਦਾਸ ਦੀਆਂ 12 ਪੜ੍ਹ ਲਿਓ, ਗੱਜ ਕੇ ਬੋਲੋ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ, ਗੁਰਸਿੱਖੀ ਦੇ ਸਿੱਖਣ ਦਾ ਸਬਕ ਮੁਰਦਾ ਹੋਏ ਮਰੀਦਾਂ ਗਲੀ ਹੋਵਣਾ, ਸਿੱਧ ਸਬਰ ਸ਼ਾਵੀਰ ਭਰਮ ਭਾਉ ਖੋਵਣਾ। ਬਾਬਾ ਗੁਰਮੁਖ ਸਿੰਘ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਨੂੰ ਸਿੱਖ ਕਹਿੰਦੇ ਆ, ਉਹਦਾ ਦਰਸ਼ਨ ਤਾਂ ਕਰਾ ਦਿਓ ਸਾਨੂੰ। ਕਾਲਸੇ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਮਹਾਰਾਜ ਸਿੱਖ ਦਾ ਦਰਸ਼ਨ, ਮਹਾਂਪੁਰਖਾਂ ਨੇ ਕਿਆ ਕਰਾਵਾਂਗੇ। ਬਾਬਾ ਝੰਡਾ ਸਿੰਘ ਦੇ ਨਾਂ ਤੇ ਚਿੱਠੀ ਲਿਖੀ, ਮੁਕਤਸਰ ਸਾਹਿਬ ਸੇਵਾ ਚੱਲ ਰਹੀ ਹੈ ਸ਼ਹੀਦਾਂ ਦੇ ਸਥਾਨ ਤੇ, ਕਿੰਨੇ ਟਰੱਕ ਬਜਰੀ ਦੇ, ਕਿੰਨੇ ਰੇਤੇ ਦੇ, ਕਿੰਨੀਆਂ ਬੋਰੀਆਂ ਸੀਮਟ ਦੀਆਂ, ਕਿੰਨੇ ਰਸਤ ਲੰਗਰ ਵਾਸਤੇ, ਕਿੰਨਾ ਸਰੀਆ ਲੈ ਕੇ ਇੰਨੇ ਵਜੇ ਹਾਜ਼ਰ ਹੋ ਜਾਓ। ਦਸ ਦੀ ਚਿੱਠੀ ਮਹਾਂਪੁਰਖਾਂ ਨੇ ਆਪਣੇ ਪਾਵਨ ਹਸਤ ਕਮਲਾਂ ਨਾਲ ਲਿਖੀ, ਸੇਵਾਦਾਰ ਦੇ ਹਸਤੇ ਚਿੱਠੀ ਜਾਗਰਾਹੀ ਚਲੇ ਗਿਆ। ਆਓ ਗੁਰਮੁਖੋ ਕਿਵੇਂ ਦਰਸ਼ਨ ਦਿੱਤੇ, ਧੰਨ ਭਾਗ ਜੀ ਆਇਆ, ਜਲ ਪਾਣੀ ਲੰਗਰ ਸਤਕਾਰ ਆਸਨ, ਅੱਜ ਕੱਲ ਆ ਜਾਏ ਖੜੇ ਦੇਖੀ ਜਾਂਦੇ, ਉਹਨੂੰ ਆਸਣ ਨੀ ਦੇਣਾ, ਜੀ ਆਇਆ ਨੀ ਕਰਨੀ ਸਤਕਾਰ ਨੇ। ਪਰਸੂ ਸਵੇਰੇ ਤਿਆਰੀ ਹੋ ਗਈ, ਜੋ ਜੋ ਹੁਕਮ ਹੋਇਆ ਸੀ ਉਹਦੇ ਸਾਰੀ ਸਮੱਗਰੀ ਤਿਆਰ ਕਰਕੇ ਟਰੱਕ ਲੱਦੇ ਲੈ ਕੇ ਮੁਕਤਸਰ ਆ। ਮਹਾਂਪੁਰਖੋ ਆਪ ਜੀ ਦਾ ਹੁਕਮਨਾਮਾ ਗਿਆ ਸੀ, ਦਾਸ ਹਾਜ਼ਰ ਹੈ। ਕਹਿਣ ਲੱਗੇ ਬੁੱਧੂ ਆ ਝੰਡਿਆ, ਤੂੰ ਬਹੁਤ ਹੰਕਾਰੀ ਹੋ ਗਿਆ, ਮੁਕਤਸਰ ਸਾਹਿਬ ਦਸਮ ਪਾਤਸ਼ਾਹ ਦਾ ਸਥਾਨ ਆ, ਇੱਥੇ ਹੈ ਨੀ ਕੁਛ ਵੀ। ਤੇ ਮਹਾਰਾਜ ਦੱਸਣਾ ਮੈਂ ਬਹੁਤ ਅਮੀਰ ਹੋ ਗਿਆ, ਮੇਰੇ ਮਗਰ ਬੜੀ ਸੰਗਤ ਆ, ਮਾਇਆ ਤੈਨੂੰ ਕਿਹਾ ਕਿ ਜਿਵੇਂ ਆਇਆ ਇਵੇਂ ਪਿਛਲੇ ਗੁਰੀ ਮੁੜ ਜਾ। ਉਹ ਸਿੱਖ ਜਿਹੜਾ ਚਿੱਠੀ ਲਿਖਿਆ ਸੀ, ਕਹਿ ਬਾਬਾ ਜੀ ਨੂੰ ਚਿੱਠੀ ਲਿਖਾ ਤੇ ਮਹਾਰਾਜ ਤੁਹਾਡੀ ਹੱਥ ਲਿਖਿਆ। ਇਹ ਨੀ ਕਿਹਾ, ਗੱਲ ਪੱਲਾ ਪਾ ਲਿਆ, ਮਹਾਂਪੁਰਖੋ ਇਹ ਝੰਡਾ ਬਹੁਤ ਬੁੱਧੂ ਆ, ਇਹਨੂੰ ਕੋਈ ਅਕਲ ਨਹੀਂ, ਇਹਨੂੰ ਸੋਝੀ ਦੇ ਦਿਓ। ਕਹਿੰਦੇ ਜਾ ਦੌੜ ਜਾ ਵਾਪਸ ਲੈ ਜਾ, ਵਾਪਸ ਲੈ ਜਾ। ਬਾਅਦ ਬਾਬਾ ਗੁਰਮੰਦ ਸਿੰਘ ਤਾੜੀ ਮਾਰ ਕੇ ਹੱਸੇ, ਕਹਿੰਦੇ ਦੇਖ ਲਿਆ ਸਿੱਖ, ਇਹਨੂੰ ਸਿੱਖ ਕਹਿੰਦੇ ਇਹਨੂੰ, ਆਪਾ ਭਾਵ ਗੁਆ ਕੇ ਜਿਹੜਾ ਅਭੇਦ ਰੂਪ ਵਿੱਚ ਵਰਤਦਾ ਹੈ। ਅੱਜ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ, ਸਹੀ ਉਪਦੇਸ਼ ਵੀ ਦਿੱਤਾ ਜਾਏ ਉਹਨੂੰ ਮੰਨਣ ਲਈ ਤਿਆਰ ਨਹੀਂ, ਗੁਰੂ ਝੇਡਾਂ ਕਰਦੇ। ਇਹਨੂੰ ਕਹਿ ਵੀ ਦੇ ਲਾ ਰੋਮਾਂ ਦੀ ਬੇਅਦਬੀ ਨੂੰ, ਮੈਂ ਜੀ ਸੋਚੂਗਾ। ਬਲਕੇ ਬੋਲੋ, ਹੁਣ ਜਦੋਂ ਆਪਾਂ ਦੇਖੋ ਭੋਜਨ ਖਾਂਦੇ ਹਾਂ, ਭੋਜਨ ਖਾਣ ਵੇਲੇ ਸੋਚਿਆ ਕਦੀ? ਪੀਣ ਵੇਲੇ ਸੋਚਿਆ? ਸੌਣ ਵੇਲੇ ਕਿਹਾ ਮੈਂ ਸੋਚੂਗਾ ਸੌ ਜਾ? ਵਿਸ਼ੇ ਵਿਕਾਰ ਭੋਗਣ ਵੇਲੇ ਕਿਹਾ ਮੈਂ ਸੋਚੂਗਾ? ਖਾ ਕੇ ਜਦੋਂ ਹਾਜ਼ਰ ਦੇਸ਼ਾ ਜਾਂਦੇ ਹਾਂ, ਨਾਲੇ ਗੰਦ ਨਾਲ ਹੱਥ ਲਪੇੜਨੇ ਆ, ਗੰਦ ਸੁੰਘਣਾ ਬਦਬੋ ਆਉਣੀ ਹੈ, ਕਦੀ ਸੋਚੂਗਾ ਮੈਂ ਕਿ ਬਾਹਰ ਲੈਟਰੀਨ ਜਾਊਂਗਾ? ਹੋਰ ਕੰਮਾਂ ਦੀ ਸੋਚ ਨਹੀਂ। ਜੇ ਕਹੀਏ ਕੇ ਦਾੜੀ ਰੱਖਦਾ ਪ੍ਰਭੂ ਦੀ ਦਾਤ ਆ ਮੈਂ ਸੋਚੂਗਾ, ਅੰਮ੍ਰਿਤ ਛਕਦਾ ਮੈਂ ਸੋਚੂਗਾ, ਸਿੱਖ ਬਣ ਜਾ ਮੈਂ ਸੋਚੂਗਾ, ਨਿਤਨੇਮ ਕਰਿਆ ਕਰ, ਗੁਰੂ ਘਰ ਜਾ ਕਰ ਸੋਚਾਂਗੇ ਜੀ। ਗੱਜ ਕੇ ਬੋਲੋ, ਇਹ ਸਾਡੀ ਦਸ਼ਾ ਇੱਥੇ ਆ ਕੇ ਖੜੀ ਹੋਈ। ਜੇ ਕਹੀਏ ਗੁਰੂ ਮਹਾਰਾਜ, ਇਹ ਮੇਰੀ ਜੀ ਪਰਸਨਲ ਲਾਈਫ ਹੈ, ਜਿੱਥੇ ਬੁਰਾਈ ਕਰਨੀ ਪਰਸਨਲ ਲਾਈਫ ਹੈ, ਚੰਗਿਆਈ ਕਰਨ ਵਾਸਤੇ ਪਰਸਨਲ ਲਾਈਫ ਕੋਈ ਨੀ। ਇਹ ਲਾਈਫ ਤੇਰੀ ਹੈ ਜਾਂ ਤੈਨੂੰ ਜਿਹਨੇ ਦਿੱਤੀ ਉਹਦੀ ਲਾਈਫ ਹੈ, ਕਿ ਪੁੱਤਰ ਦੀਆਂ ਪਰਿਵਾਰ ਤੇਰੇ ਆ, ਇਹ ਤਾਂ ਉਸਨੇ ਦਿੱਤੇ ਆ, ਉਹ ਜਦੋਂ ਮਰਜ਼ੀ ਵਾਪਸ ਲੈ ਲੈਗਾ। ਇਹ ਸਰੀਰ ਤੇਰਾ ਹੈ, ਜਦੋਂ ਮਰਜ਼ੀ ਤੇ ਤੂੰ ਖੋ ਲੈਗਾ, ਜਾਂ ਤੂੰ ਕਰਕੇ ਦਿਖਾਈ ਕਿ ਮੈਂ ਆਪਣੀ ਮਾਂ ਨੂੰ ਨਹੀਂ ਮਰਨ ਦਿਆਂਗਾ, ਪਿਓ ਨੂੰ ਨਹੀਂ ਮਰਨ ਦਿਆਂਗਾ, ਭਰਾਵਾਂ ਨੂੰ, ਪਤਨੀ ਪਤੀ ਨੂੰ ਨਹੀਂ ਮਰਨ ਦੇ ਵੀ, ਜਦੋਂ ਕੋਈ ਵਿਧਵਾ ਹੋਵੇ ਨਾ, ਫਿਰ ਕੋਈ ਬੰਦਾ ਰੰਡਾ ਨਾ ਹੋਵੇ, ਗਜੀ ਦੇ ਬੋਲੋ, ਕੋਈ ਯਤੀਮ ਨਾ ਹੋਵੇ, ਆਪ ਨਾ ਮਰੇ, ਤੇ ਤੇਰੇ ਵਾਸਤੇ ਕੁਛ ਵੀ ਨਹੀਂ। ਤੈਨੂੰ ਦਿੱਤਾ ਹੈ ਅਧਿਕਾਰ ਕਿ ਮਹਾਂਪੁਰਖਾਂ ਦੀ ਸੰਗਤ ਕਰ, ਬਾਣੀ ਤੋਂ ਸਿੱਖਿਆ ਲੈ ਕਿ ਮਨੁੱਖ ਜਨਮ ਦਿੱਤਾ ਹੈ ਕਬੀਰ, ਮਾਨਸ ਜਨਮ ਦੁਲੰਭ ਹੈ, ਬੋਤ ਨਾ ਬਾਰੰਬਾਰ, ਜਿਉਂ ਬਨ ਫਲ ਪਾ ਕੇ ਭੋਏ ਗ੍ਰਹਿ ਬੋਹਰ ਨਾ ਲਾਗੈ, ਡਾਲ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜ ਹੋ ਗੋਬਿੰਦ ਭੂਲ ਮਤ ਜਾਓ। ਦੇਖੇ ਕਦੇ ਭੁੱਲ ਨਾ ਜਾਇਓ, ਬਾਕੀ ਗੱਲਾਂ ਤਾਂ ਭੁੱਲ ਜਾਇਓ, ਬੁਰਾਈ ਵਾਲੀਆਂ ਇਹ ਨਾ ਭੁੱਲ ਜਾਇਓ, ਇਹ ਭੁੱਲ ਗਿਆ ਤੇ ਫੇਰ ਨਹੀਂ ਗੱਲ ਬਣਨੀ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਜੇ ਤਾਂ ਨੁਕਤਾ ਸਮਝ ਆ ਗਿਆ, ਇਹ ਤਾਂ ਅੱਜ ਦੀ ਕਥਾ ਤੁਹਾਨੂੰ ਬਹੁਤ ਕੁਝ ਦੇ ਸਕਦੀ ਹੈ, ਤੇ ਜੇ ਨੁਕਤਾ ਨਹੀਂ ਸਮਝ ਆਇਆ, ਸਾਰੀ ਉਮਰ ਜਿੰਨਾ ਮਰਜ਼ੀ ਘੁੰਮੀ ਜਾਓ। ਉਹ ਤੇਲੀ ਦਾ ਬਲਦ ਹੁੰਦਾ ਨਾ ਕੋਲੂ ਦੁਆਲੇ, ਹੁਣ ਤਾਂ ਮਸ਼ੀਨਰੀ ਆ ਗਈ, ਅੱਗੇ ਉਹਨੂੰ ਮੂੰਹ ਨੂੰ ਮਾੜੀਏ ਖਾੜ ਲਾ ਲੈਣੀ, ਉਹਦਾ ਮੂੰਹ ਸਵਾਦ ਹੋ ਜਾਣਾ, ਉਹਨੂੰ ਦੌੜਨਾ। ਇਹ ਨੀ ਪਤਾ ਮੈਂ ਦੁਆਲੇ ਘੁੰਮੀ ਜਾਣਾ, ਮੇਰੀ ਬਾਟ ਮੁੱਕਦੀ ਨੀ। ਬਸ ਅਸੀਂ ਵੀ ਦੁਕਾਨ ਤੋਂ ਘਰ, ਘਰ ਤੋਂ ਦੁਕਾਨ, ਨੌਕਰੀ ਚਲਾ ਗਿਆ ਡਾਕਟਰ ਉੱਥੋਂ ਆ ਗਿਆ, ਕੋਲੂ ਦੇ ਬੈਲ ਮੂੰਹ ਉੱਥੇ ਘੁੰਮੀ ਜਾਂਦੇ ਹਾਂ, ਸਫ਼ਰ ਕੋਈ ਨੀ ਤੈਅ ਹੋ ਰਿਹਾ। ਹਜ਼ੂਰ ਪਾਤਸ਼ਾਹ ਕਹਿ ਰਹੇ ਹਨ, ਜਾ ਕੇ ਸਰਨ ਪਿਆ ਸੁਖ ਪਾਈਐ, ਬਹੁਤ ਦੁੱਖ ਨਾ ਹੋਈ। ਉਹਦੀ ਸ਼ਰਨ ਪਏ ਤੋਂ ਬਿਨਾਂ ਜਿੱਥੇ ਮਰਜ਼ੀ ਨੱਸ ਲਓ ਭੱਜ ਲਓ, ਸੁਖ ਨੀ ਜੇ ਹੋਣਾ। ਬਹੁਤ ਪੁਨਾ ਜੇ ਉਹਦੀ ਸ਼ਰਨ ਚਲਾਂਗੇ ਦੁੱਖ ਨੀ ਹੋਏਗਾ, ਉਹਦੀ ਸ਼ਰਨ ਵਿੱਚ ਪੈਣ ਨੇ ਸੁਖ ਹੋਣਾ, ਉਹਦੀ ਸਰਨ ਪਏ ਤੇ ਬਿਨਾਂ ਸੁਖ ਨਹੀਂ ਹੋਣਾ, ਦੁੱਖ ਮਿਲਣਾ ਉਹਦੀ ਸ਼ਰਨ, ਸੁਖ ਨਾ ਹੀ ਰਹੇ ਹਰ ਭਗਤ ਬਿਨਾਂ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾਂ ਦੇ, ਕਿਤੇ ਖਿਨ ਵੀ ਵਰਤੀ ਦੇਖਦੇ, ਬੜਾ ਆਨੰਦ ਆ ਜਾਏਗਾ। ਰਾਹੋ ਬੜ ਭਾਗੀ ਸਾਧ ਸੰਗ ਪ੍ਰਾਪਤ, ਬੜਿਆ ਭਾਗਾ ਨਾ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤਿੰਨ ਭੇਟਤ ਗੁਰਮਤ ਹੋਈ ਤੇ ਜੇ ਉਹਨਾਂ ਮਹਾਤਮਾ ਦੀ ਸੰਗਤ ਵਿੱਚ ਆ ਕੇ ਕੋਈ ਉਪਦੇਸ਼ ਸ਼ਹਿਰ ਦੇ ਚ ਵਸ ਜਾਏ ਤੇ ਫਿਰ ਖੋਟੀ ਮਤ ਨਾਸ ਹੋ ਜਾਂਦੀ। ਹੁਣ ਅੱਜ ਮੈਂ ਕਹਿੰਦਾ ਤੁਸੀਂ ਸ਼ਰਾਬ ਨਾ ਪਿਓ, ਜੇ ਛੱਡ ਦਿੱਤੀ ਉਧਰ ਮੁਕਤ ਹੋ। ਰੋਮਾਂ ਦੀ ਗੱਲ ਨਾ ਕਰੋ ਸਤ ਵਚਨ ਜੀ, ਅੱਜ ਤੋਂ ਬਾਅਦ ਨਹੀਂ ਕਰਾਂਗੇ, ਕਿਰਪਾ ਹੋਗੀ। ਤੜਕੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਿਓ, ਦਸੋ ਹੋਜੂ। ਪਰ ਅਸੀਂ ਸੁਣੀ ਵੀ ਜਾਂਦੇ ਹਾਂ, ਉੱਥੇ ਖੜੇ ਹਾਂ। ਰਜਨੀਸ਼ ਨੂੰ ਕਿਸੇ ਨੇ ਕਿਹਾ, ਰਜਨੀਸ਼ ਆਚਾਰੀਆ ਜੀ ਨੂੰ, ਕਹਿੰਦੇ ਮਹਾਰਾਜ ਤੁਹਾਡੇ ਚੇਲੇ ਤੁਹਾਡੇ ਵਰਗੀ ਕਥਾ ਕਰਦੇ ਆ, ਕੋਈ ਫਰਕ ਹੀ ਨਹੀਂ। ਕਹਿੰਦੇ ਮੇਰੇ ਕੋਲ ਪੜ੍ਹੇ ਲਿਖੇ ਤੋਤੇ ਬਹੁਤ ਆ। ਕਹਿੰਦੇ ਕਿ ਬੋਲੋ, ਉਹਨਾਂ ਨੂੰ ਪੜ੍ਹੇ ਲਿਖੇ ਤੋਤੇ ਕਹਿੰਦੇ ਸੀ। ਕਹਿੰਦੇ ਤੋਤੇ ਆ ਜਿਵੇਂ ਟੇਪ ਚ ਜੋ ਰਿਕਾਰਡ ਕਰਕੇ ਬੋਲੀ ਜਾਂਦੀ ਹੈ, ਇਹ ਕਹਿੰਦੇ ਪੜ੍ਹੇ ਲਿਖੇ ਤੋਤੇ ਆ, ਕਿਤਾਬਾਂ ਪੜ੍ਹ ਲਈਆਂ, ਮੇਰੀਆਂ ਟੇਪਾਂ ਸੁਣ ਲਈਆਂ, ਬੋਲੀ ਜਾਂਦੇ ਆ, ਪਰ ਤੋਤੇ ਦਾ ਜੀਵਨ ਕਿੰਨਾ ਕੁ ਗਾਹ ਹੁੰਦਾ। ਸਾਡੀ ਹਾਲਤ ਆਪਣੀ ਕੜਛੀਆਂ ਫਰੰਦ ਸਵਾਉਣ ਜਾਂ ਸੁਣੀਆਂ, ਕੜਛੀ ਫਿਰਦੀ ਆ ਪਦਾਰਥਾਂ ਚ, ਲੋਕਾਂ ਨੂੰ ਪਦਾਰਥ ਵਰਤਾਉਂਦੀ, ਆਪ ਗਾਲੀ ਦੀ ਖਾਲੀ, ਕੜਛੀ ਕੀ ਸਵਾਦ ਲੈਂਦੀ। ਕਹਿੰਦੇ ਪੜ੍ਹੇ ਲਿਖੇ ਤੋਤੇ ਆ ਇਹ, ਕਹਿੰਦੇ ਇਹਦੇ ਨਾਲ ਗੱਲਾਂ ਗੱਲਾਂ ਕਰਕੇ ਚੂਰੀ ਸੋਹਣੀ ਮਿਲ ਜਾਂਦੀ ਖਾਣ ਨੂੰ, ਪਦਾਰਥ ਮਾਇਆ ਬਹੁਤ ਮਿਲ ਜਾਂਦੀ ਹੈ। ਪੜ੍ਹੇ ਲਿਖੇ ਤੋਤੇ ਆ, ਉਹ ਕਹਿੰਦੇ ਅਭਿਆਸ ਤੇ ਕਮਾਈ ਤੋਂ ਬਿਨਾਂ ਗੱਲ ਨਹੀਂ ਬਣਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅੱਜ ਅਸੀਂ ਸੁਣਦੇ ਵੀ ਹਾਂ, ਸੁਣਾਉਂਦੇ ਵੀ ਹਾਂ, ਪਰ ਜੀਵਨ ਉੱਥੇ ਦਾ ਉੱਥੇ ਹੀ ਖੜਾ ਹੈ। ਪਰ ਮਹਾਰਾਜ ਕਹਿੰਦੇ ਜੇ ਮਹਾਤਮਾ ਜਿਹਨਾਂ ਗੁਰਮੁਖੀਆਂ ਦੀ ਸੰਗਤ ਮਿਲ ਜਾਏ, ਉਹਨਾਂ ਦੇ ਬਚਨ ਨਾਲ ਸਾਡਾ ਮਨ ਮਿਲ ਜਾਏ, ਬਚਨ ਦੇ ਅਨੁਕੂਲ ਮਨ ਦੀ ਬੁੱਧੀ ਦੀ ਅਵਸਥਾ ਬਣ ਜਾਏ, ਤੇ ਫਿਰ ਗੁਰਮਤ ਕੋਈ ਖੋਟੀ ਮਤ ਨਾਸ ਹੋ ਜਾਂਦੀ ਹੈ। ਤਿੰਨ ਕੀ ਧੂਰ ਨਾਨਕ ਦਾਸ ਬਖਸ਼ਿਆ। ਤੁਸੀਂ ਰੋਜ਼ ਗੁਰਦੁਆਰਿਆਂ ਚ ਜਾਂਦੇ ਆ, ਸਾਧਨ ਸੰਤਾਂ ਕੋ ਵੀ ਬਹੁਤ ਜਾਂਦੇ ਆ, ਆਪਣੇ ਮਨ ਨਾਲ ਤੋਲਿਓ। ਜਿੱਦਣ ਜਾਣੇ ਸ਼ੁਰੂ ਹੋਏ ਸੀ ਅੱਜ ਤੱਕ ਇਹ ਮਨ ਦੀ ਅਵਸਥਾ ਉੱਥੇ ਹੀ ਆ ਕਿ ਜਾਂ ਇਹ ਮਨ ਨੇ ਕੋਈ ਕਦਮ ਗਾਂ ਪੁੱਟਿਆ ਵੀ ਹੈ? ਇਹ ਸੋਚ ਲਿਓ, ਜਾ ਕੇ ਘਰ ਵਿਚਾਰ ਕਰ ਲਿਓ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ, ਦੇਵਾ ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਕਾਮ ਨੀ ਛੱਡਿਆ, ਕ੍ਰੋਧ ਨੀ ਛੱਡਿਆ, ਲੋਭ ਨੀ ਛੱਡਿਆ, ਪਰਾਈ ਨਿੰਦਿਆ ਨੀ ਛੱਡੀ। ਜਦੋਂ ਨਹੀਂ ਸੀ ਜਾਂਦੇ ਉਦੋਂ ਵੀ ਇਹ ਕੁਛ ਸੀ, ਜਾਂਦੇ ਹੁਣ ਵੀ ਉਹੀ ਕੁਛ ਆ, ਤੇ ਖੜੇ ਤਾਂ ਉੱਥੇ ਦੇ ਉੱਥੇ ਹੀ ਆ। ਇਹ ਤਾਂ ਕੁਛ ਵੀ ਪ੍ਰਾਪਤ ਨਹੀਂ ਹੋਇਆ। ਕਿੰਨਾ ਚਿਰ ਜਾਈ ਜਾਓਗੇ, ਕਿੰਨਾ ਚਿਰ ਘੁੰਮੀ ਜਾਓਗੇ? ਇਸੇ ਤਰ੍ਹਾਂ ਸੰਸਾਰ ਜਾ ਰਿਹਾ ਹੈ, ਆ ਰਿਹਾ ਹੈ, ਮਨ ਦੀ ਵਿਵਸਥਾ ਉੱਥੇ ਦੀ ਉੱਥੇ ਖੜੀ ਹੈ। ਸਕੂਲ ਚ ਜਾਈ ਚਲੀਏ ਤੇ ਦੋ ਤੇ ਦੋ ਚਾਰੇ ਰਹੀਏ, ਟੀਏ ਦਾ ਪਹਾੜਾ ਹੀ ਨਾ ਆਵੇ, ਕਹਿ ਕੇ ਬੋਲੋ ਇਹ ਤਾਂ ਉੱਥੇ ਗਏ ਘੁੰਮਦੇ ਰਹੇ, ਪ੍ਰਾਇਮਰੀ ਚ ਉੱਥੇ ਘੁੰਮੀ ਗਏ, ਗਾਹਾਂ ਕੋ ਕਲਾਸ ਹੀ ਨਹੀਂ ਗਈ, ਫਾਇਦਾ ਕੀ ਹੋਇਆ? ਇਸੇ ਤਰ੍ਹਾਂ ਅੱਜ ਹੈ। ਹਾਂਜੀ, ਗੁਰਦੁਆਰੇ ਵੀ ਬਹੁਤ ਬਣ ਰਹੇ ਹੈ, ਮੰਦਰ ਮਸੀਤਾਂ ਵੀ ਬਹੁਤ ਬਣ ਰਹੀਆਂ, ਪਗੋਡੇ ਗਿਰਜੇ ਹੁਣ ਘਟਣੇ ਸ਼ੁਰੂ ਹੋ ਗਏ ਕਾਫੀ। ਤੁਸੀਂ ਗਿਰਜਿਆਂ ਦੇ ਗੁਰਦੁਆਰੇ ਬਣਾਈ ਜਾਂਦੇ ਆ, ਪਰ ਗੁਰਦੁਆਰੇ ਬਹੁਤੇ ਦੁਬਦਾ ਤੇ ਉੱਤੇ ਨੀਂਹ ਰੱਖੀ ਜਾਂਦੀ ਹੈ, ਏਕਤਾ ਦੇ ਨੀ, ਦਵੈਸ਼ ਤੋਂ। ਜਿਹੜੇ ਧਰਮ ਸਥਾਨ ਦੀ ਪੈਦਾਇਸ਼ ਹੀ ਦਵੈਸ਼ ਤੋਂ ਹੋਈ, ਉੱਥੇ ਏਕਤਾ ਦਾ ਉਪਦੇਸ਼ ਕਿੱਥੋਂ ਮਿਲੂਗਾ? ਤੇ ਜਿਹੜੀ ਬਾਣੀ ਦਾ ਪ੍ਰਕਾਸ਼ ਕਰਕੇ ਉਹ ਏਕਤਾ ਦਾ ਉਪਦੇਸ਼ ਦੇ ਰਹੀ ਹੈ, ਜਿੱਥੇ ਬਾਣੀ ਦਾ ਪ੍ਰਕਾਸ਼ ਕੀਤਾ ਉੱਥੇ ਦਵੈਤ ਦਾ ਪ੍ਰਕਾਸ਼ ਹੋ ਰਿਹਾ, ਬਾਣੀ ਤਾਂ ਏਕਤਾ ਦਾ ਬੋਧ ਕਰਾ ਰਹੀ ਹੈ, ਏਕਤਾ ਦਾ ਉਪਦੇਸ਼ ਦੇ ਰਹੀ ਹੈ। ਕਿਤੇ ਦੁਬਧਾ ਆਇਆ ਹੀ ਨਹੀਂ, ਪਰ ਦੁਬਧਾ ਬੋਰੀ ਮਨ ਬੋਰ ਆਇਆ, ਉਹ ਹਾਲਤ ਖੋਟੀ ਮਤ ਨਾਸ ਹੋ ਜਾਂਦੀ ਹੈ। ਤਿੰਨ ਕੀ ਧੂਰ ਨਾਨਕ ਦਾਸ ਵਰਸ਼ੈ। ਕਹਿੰਦੇ ਕਿਹਨਾਂ ਦੀ ਧੂੜੀ ਲੋਚਦੇ ਆ? ਉਹਨਾਂ ਦਾਸਾਂ ਦੀ ਧੂੜੀ ਲੋਚਦੇ ਆ ਜਿਨ ਹਰ ਨਾਮ ਰਿਹਾ ਪਰੋਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਪਿਆਰਾ ਜਾਣ ਕੇ ਜਿਹੜੀ ਚੀਜ਼ ਪਰੋਈ ਜਾਏ ਨਾ, ਉਹ ਪਾਸੇ ਨੀ ਦੌੜਦੀ, ਬਿੰਨੀ ਗਈ। ਨਾਮ ਨੂੰ ਇਸ ਤਰ੍ਹਾਂ ਪਰੋ ਕੇ ਗ੍ਰਹਿਣ ਕਰ ਲਿਆ, ਕਹਿੰਦੇ ਫਿਰ ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਐਨ ਗੁਰੂ ਚਰਨਾਂ ਨਾਲ ਜੋੜ ਲਿਆ। ਕਹਿੰਦੇ ਉਹਨਾਂ ਜਨਾਂ ਦੇ ਚਰਨਾਂ ਦੀ ਅਸੀਂ ਵੀ ਧੂੜ ਲੋਚਦੇ ਹਾਂ। ਮਾਘ ਭਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਹਿੰਦੇ ਉਹਨਾਂ ਦੀ ਜਹਾਨ ਉਸਤ ਕਰਦਾ, ਘਰਾਂ ਚ ਦੇਖ ਲਓ ਉਹ ਇਹਦੀ ਮਿੱਟੀ ਪੁੱਟੀ ਜਾਂਦਾ, ਉਹਦੀ ਪੁੱਟੀ ਜਾਂਦਾ। ਹਾਂ ਸਾਡੇ ਕੋਲ ਆਉਂਦੇ ਘਰ ਵਾਲਾ ਆਉਂਦਾ, ਘਰ ਦੀ ਮਿੱਟੀ ਪੁੱਟੀ ਜਾਂਦਾ, ਘਰ ਵੀ ਘਰ ਮਿੱਟੀ ਪੁੱਟੀ ਜਾਂਦੀ ਹੈ। ਹੈਂ ਉਹ ਕੁੜਮ ਆਪਣੇ ਕੁੜਮ ਆਂਦੀ, ਦੂਏ ਕੁੜਮ ਉਹਨੇ ਪੁੱਟੀ ਜਾਂਦੇ ਆ, ਇੱਕ ਦੋ ਦੀ ਮਿੱਟੀ ਪੁੱਟੀ ਜਾਂਦੇ ਆ। ਇਹਨਾਂ ਚਾਹ ਹੋ ਗਏ, ਇਹਨਾਂ ਚਾਹ ਹੋ ਗਏ। ਮੈਂ ਕਿਹਾ ਜੀ ਤੁਸੀਂ ਸਾਰੇ ਚੰਗੇ ਆ, ਮੈਂ ਬੁਰਾ, ਤੁਹਾਡੇ ਚ ਕੱਲਰ, ਤੁਸੀਂ ਸਾਰੇ ਦੁੱਧ ਧੋਤੇ ਜੇ ਲੇਟਰ ਪੋਤੇ, ਇੱਕ ਮੈਂ ਬੁਰਾ ਹਾਂ, ਇਹ ਸਾਰੀ ਬੁਰਾਈ ਮੇਰੇ ਵਿੱਚ ਹੈ ਜਿਹੜਾ ਤੁਹਾਡੇ ਨਾਲ ਮੱਥਾ ਮਾਰ ਰਿਹਾ, ਤੁਹਾਨੂੰ ਜਿਹੜਾ ਉਪਦੇਸ਼ ਦੇ ਰਿਹਾ। ਕਹਿਣ ਤੋਂ ਆਪਾਂ ਅੱਜ ਦਾ ਸੰਸਾਰ ਇੱਕ ਦੂਜੇ ਦੀ ਆਲੋਚਨਾ ਕਰ ਰਿਹਾ, ਇੱਕ ਦੂਜੇ ਦੀ ਭੰਡੀ, ਗੁਰੂ ਮਹਾਰਾਜ ਦੇ ਹਜ਼ੂਰ ਭੰਡੀ, ਆ ਕਰ ਰਿਹਾ, ਉਹ ਆ ਕਰ ਰਿਹਾ, ਉਹ ਆ ਕਰ ਰਿਹਾ। ਆਪਣੀ ਪੀੜ੍ਹੀ ਥੱਲੇ ਸੋਟਾ ਫੇਰਦੇ ਨਹੀਂ, ਅਸੀਂ ਕਿੱਥੇ ਖਲੋਤੇ ਹਾਂ, ਕੀ ਕਰਦੇ ਹਾਂ, ਬਸ ਆ ਉਂਗਲੀ ਦੂਏ ਵੱਲ ਹੀ ਪਾਤੇ ਨੇ, ਇਹਨੂੰ ਵੀ ਆ ਰਹੀ ਹੈ ਮੇਰੇ ਵੱਲ, ਗੱਜ ਕੇ ਬੋਲੋ, ਆ ਰਹੀਆਂ ਕਿ ਨਹੀਂ ਮੇਰੇ ਵੱਲ ਨੂੰ, ਤੇਰੇ ਵੱਲ ਵੀ ਆ ਰਹੀਆਂ, ਤੁਸੀਂ ਵੀ ਕਰਕੇ ਦੇ ਲਓ, ਤੁਹਾਡੀਆਂ ਵੀ ਆਉਣਗੀਆਂ। ਦੂਏ ਵੱਲ ਹਰੇਕ ਦੀ ਉਂਗਲੀ ਆ, ਤੇ ਜਿਸ ਨੇ ਆਪਣੀ ਬੁਰਾਈ ਦੂਰ ਕਰ ਲਈ ਹੈ, ਇਸ ਕਹਿ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ, ਜਿਨ ਸਾਰਿਆਂ ਨੇ ਬ੍ਰਹਮ ਪਛਾਣ ਲਿਆ, ਉਹ ਤਾਂ ਫਿਰ ਸਾਰਾ ਸਾਧ ਸੰਗਤ ਜੀ ਨਾ ਕਿ ਨਾ ਰਾਗ ਹੈ, ਨਾ ਦਵੈਸ਼ ਹੈ, ਨਾ ਕਿ ਨਾ ਬੈਰ ਹੈ, ਨਾ ਕਿ ਨਾ ਮਿੱਤਰਤਾ ਹੈ, ਨਾ ਮਾਣਿਆ, ਨਾ ਅਪਮਾਨਿਆ, ਨਾ ਹਰਖਿਆ, ਨਾ ਸ਼ੋਕਿਆ, ਕਿ ਦਵੰਦਾ ਵਾ ਤੋਂ ਰਹਿਤ ਹੋ ਕੇ ਹਾਂਜੀ ਤਿਰਵਨ ਆਤਮਕ ਅਵਸਥਾ ਤੋਂ ਉੱਪਰ ਉੱਠ ਕੇ ਤੁਰਿਆ ਦੇ ਵਿੱਚ ਆਪਣਾ ਆਨੰਦ ਲੈਂਦਾ, ਉਹ ਆਪਣੇ ਆਨੰਦ ਚ ਵਿਚਰਦਾ। ਇਸ ਕਰਕੇ ਗੁਰਮੁਖੋ, ਇਹ ਗੁਰੂ ਮਹਾਰਾਜ ਦੀ ਬਾਣੀ ਦਾ ਉਪਦੇਸ਼, ਆਪਣੀ ਇੱਛਾ ਚ ਨਹੀਂ, ਤੁਹਾਡੇ ਹੁਕਮ ਦੀ ਪਾਲਣਾ ਕਰਨ ਲਈ, ਜੋ ਮੈਨੂੰ ਮਹਾਤਮਾ ਜਨਾਂ ਨੇ ਅਰਥ ਬੋਧ ਦਿੱਤਾ, ਜਿੰਨੀ ਮੇਰੀ ਬੁੱਧੀ, ਉਹਦੇ ਅਨੁਸਾਰ ਉਪਦੇਸ਼ ਗੁਰੂ ਮਹਾਰਾਜ ਦਾ ਤੁਹਾਨੂੰ ਸੁਣਾ ਰਹੇ ਹਾਂ। ਇਹ ਸਾਰਿਆਂ ਵਾਸਤੇ ਮੇਰੇ ਲਈ ਵੀ ਹੈ, ਤੁਹਾਡੇ ਲਈ ਵੀ, ਪਰ ਜੇ ਇਹੋ ਜਿਹੀ ਕਥਾ ਸੁਣ ਕੇ ਮੰਨ ਲਓਗੇ ਕਿ ਪਾਰ ਤਾਰਾ ਹੋ ਜਾਏਗਾ। ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਪ੍ਰਬੰਧਕਾਂ ਦੇ, ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ, ਗਿਆਨੀ ਸਿੰਘਾਂ ਦੇ, ਢਾਡੀਆਂ ਦੇ, ਸਾਰੀ ਸੰਗਤ ਦੇ ਬਹੁਤ ਬਹੁਤ ਧੰਨਵਾਦ। ਸੋ ਇਸ ਕਰਕੇ ਗੁਰਮੁਖੋ, ਅੱਜ ਫਿਰ ਇਹ ਬਚਨ ਮੰਨ ਕੇ ਜਾਓ, ਜਿਹੜੀਆਂ ਜਿਹੜੀਆਂ ਬੇਨਤੀਆਂ ਕੀਤੀਆਂ, ਤੇ ਸਤਿਗੁਰੂ ਜੀ ਕਿਰਪਾਲਤਾ ਕਰਨਗੇ, ਕਿਉਂਕਿ ਤੁਹਾਡੇ ਦਰਮਿਆਨ ਚ ਦੋ ਦਿਨ ਮੈਂ ਹੋ ਰਿਹਾ ਸਮੈਦਕ ਗੁਰਦੁਆਰਾ ਸਾਹਿਬ, ਦੋ ਦਿਨ ਤੁਹਾਡੇ ਨਾਲ ਬਚਨਾਂ ਦੀ ਸਾਂਝ ਗੁਰਬਾਣੀ ਦੁਆਰਾ ਪਾਉਣੀ ਹੈ, ਉੱਥੇ ਵੀ ਵੱਧ ਚੜ ਕੇ ਆਉਣ ਦੀ ਕਿਰਪਾਲਤਾ ਕਰਿਓ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਇਹ ਵਾਸਤੇ ਵੀ ਸਾਨੂੰ ਭੁਲਾਉਣ ਨਾ। ਸੋ ਆਓ ਹੁਣ ਆਪਾਂ ਸਾਧਸੰਗ ਜੀ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ ਸਿਰੋਂ ਪਾਓ ਦੇ ਕੇ। ਸੋ ਮਹਾਂਪੁਰਸ਼ਾਂ ਨੂੰ ਸਿਰੋਂ ਪਾਓ ਸਾਡੇ ਗੁਰੂ ਘਰ ਦੇ ਹੱਡ ਗ੍ਰੰਥੀ ਭਾਈ ਬਲਬੀਰ ਸਿੰਘ ਜੀ ਦੇਣਗੇ। ਸੋ ਆਪਾਂ ਸਾਰੀਆਂ ਸੰਗਤਾਂ ਨੇ ਜਕਾਰਾ ਛੱਡਣਾ, ਤੇ ਬਾਬਾ ਜੀ ਨੂੰ ਇੱਕ ਬਿਨਾਂ ਪੁੱਛੇ ਬੇਨਤੀ ਕਰਨੀ ਆ ਕਿ ਇੱਕ ਗੱਫਾ ਦੁੱਧ ਦਾ ਛੱਕ ਕੇ ਜ਼ਰੂਰ ਆ ਜਾਣਾ, ਤੇ ਮਹਾਂਪੁਰਸ਼ ਉੱਪਰ ਵੀ ਇਹਨਾਂ ਦੀ ਅੜੀਕ ਕਰਦੇ ਆ, ਉੱਥੇ ਜਾ ਕੇ ਆਪਣਾ ਆਸਣ ਲਾਉਣ, ਤੇ ਸੰਗਤਾਂ ਵੀ ਜੋ ਥੋੜੀਆਂ ਵਾਲੀਆਂ ਦਿੱਲੀਆਂ ਵੀ ਪੁੱਜਣਗੀਆਂ ਪੁੱਜਣਗੀਆਂ, ਸਾਰੀਆਂ ਸੰਗਤਾਂ ਨੂੰ ਗੱਫਾ ਮਿਲੇਗਾ। ਸੋ ਇਸ ਕਰਕੇ ਅੱਜ ਜ਼ਰੂਰ ਇਹਨਾਂ ਦੇ 10-15 ਮਿੰਟ ਅਸੀਂ ਹੋਰ ਲੈਣੇ ਆ, ਆਪਾਂ ਭੋਗ ਪਾ ਕੇ ਸਾਰੀ ਸਮਾਪਤੀ ਕਰਕੇ ਬਾਬਾ ਜੀ ਵੀ ਇੱਥੋਂ ਉੱਪਰ ਨੂੰ ਜਾਣਗੇ, ਤੇ ਆਪਾਂ ਵੀ ਫਿਰ ਮਾਂ ਲੈ ਕੇ ਛੁੱਟੀਆਂ ਲਵਾਂਗੇ। ਆਓ ਹੁਣ ਗਿਆਨੀ ਬਲਬੀਰ ਸਿੰਘ ਜੀ ਬਾਬਾ ਜੀ ਨੂੰ ਸਿਰੋਂ ਪਾਓ ਦੇਣਗੇ, ਆਪਾਂ ਜਕਾਰਾ ਛੱਡਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।
ਬੋਲੇ ਸੋ ਨਿਹਾਲ।
ਗਿਆਨੀ ਜੀ ਦੇ ਦਰਸ਼ਨ ਕਰਕੇ ਮਨ ਹੋ ਜਾਂਦਾ ਖੁਸ਼, ਤੇ ਗਿਆਨੀ ਜੀ ਦੇ ਭਾਈ ਸਾਹਿਬ ਵੀ, ਜਦੋਂ ਉਹਨਾਂ ਨੂੰ ਇੱਕ ਦਾੜਾ ਇਹ ਬਖਸ਼ਿਸ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਅਕਾਲ ਤਖ਼ਤ ਵੱਲੋਂ ਸਰੂਪਾ ਮਿਲਿਆ ਜਿਹੜਾ ਆਪਾਂ ਰੂਮਾਂ ਦੀ ਬਿਆਲੀ ਕਰ ਰਹੀ ਇਹਦੇ ਚ ਸਰੂਪੇ ਨੇ ਇਹਦੇ ਵੱਲੋਂ ਉਹਨੂੰ ਦਾੜਾ ਮਹਾਰਾਜ ਨੇ ਧਰਤੀ ਤੱਕ ਤੇ ਬਖਸ਼ਿਸ਼ ਆਪਣੇ ਗਿਆਨੀ ਜੀ ਦਾ ਵੀ ਦੇਖ ਲੋ ਕੰਮ ਮਹਾਰਾਜ ਕਿਰਪਾ ਹੀ ਹੋਈ ਜਾਂਦੀ ਹੈ ਤੇ ਇਹਨਾਂ ਦਾ ਵੀ ਸਤਿਕਾਰ ਹੈ ਤੇ ਬੜੀ ਖੁਸ਼ੀ ਹੈ ਕਿ ਗ੍ਰੰਥੀ ਸਿੰਘਾਂ ਦਾ ਭਾਈ ਸਤਿਕਾਰ ਕਿਉਂਕਿ ਮਹਾਰਾਜ ਦੇ ਸੇਵਾਦਾਰ ਹੈ ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਹ ਹੁਣ ਦੁੱਧ ਦਾ ਗੱਫਾ ਕਹਿੰਦੇ ਅੱਗੇ ਮੈਂ ਕਿਹੜਾ ਪੀਣਾ ਕਿਉਂਕਿ ਸੰਤਨ ਸਿਉਂ ਮੇਰੀ ਲੇਵਾ ਦੇਵੀ ਸੰਤਨ ਸਿਉਂ ਵਿਵਹਾਰਾ ਸੰਤਨ ਸਿਉਂ ਮਲਾਹਾ ਖਾਟਿਆ ਹਰ ਭਗਤ ਭਰੇ ਪੰਡਾ ਸਾਡੀ ਪਰਾ ਰਬਦ ਗੁਰੂ ਨਾਨਕ ਪਾਤਸ਼ਾਹ ਨਾਲ ਸੰਗਤ ਨਾਲ ਜੋੜੀ ਹੈ ਪਰਮੇਸ਼ਰ ਕਿਸੇ ਦੀ ਖੇਤੀ ਨਾਲ ਵਜੀਫਾ ਕਿਸੇ ਦੀ ਵਪਾਰ ਨਾਲ ਹੈ ਕਿਸੇ ਦੀ ਨੌਕਰੀ ਨਾਲ ਹੈ ਕਿਸੇ ਦੀ ਮੰਗ ਕੇ ਖਾਣ ਨਾਲ ਵੀ ਹੈ ਸਾਡੀਆਂ ਡਾਇਰੈਕਟ ਤਾਰਾਂ ਗੁਰੂ ਗ੍ਰੰਥ ਸਾਹਿਬ ਨਾਲ ਤੁਸੀਂ ਜੋੜੀਆਂ ਗੱਲ ਕੇ ਬੋਲੋ ਸਾਨੂੰ ਜੋ ਕੁਝ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਦੌਲਤ ਮਿਲਦਾ ਸਿੱਧਾ ਸਿੱਧਾ ਕਨੈਕਸ਼ਨ ਕੀਤਾ ਜੇ ਮਹਾਰਾਜ ਦੀ ਕਿਰਪਾ ਗੁਰੂ ਗ੍ਰੰਥ ਜੇ ਮੇਰਾ ਸਤਿਕਾਰ ਪਿਆਰ ਤੁਸੀਂ ਕਰਦੇ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਜਿਹਨੇ ਸਾਨੂੰ ਮਾਤਿਆ ਸੁਣਾਉਂਦੇ ਆ ਇਹ ਗੁਰਬਾਣੀ ਪਿੱਛੇ ਸਤਿਕਾਰ ਆ ਹੋਰ ਇੱਥੇ ਕਿੰਨੀ ਦੁਨੀਆਂ ਫਿਰ ਰਹੀ ਪੁੱਛਦਾ ਕੋਈ ਇਸ ਯੁੱਗ ਵਿੱਚ ਉਹ ਪਾਣੀ ਨਹੀਂ ਪੁੱਛਦਾ ਕੋਈ ਪਰ ਇਹ ਸਾਰੀ ਕਿਰਪਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਾਂ ਉਹਨਾਂ ਮਹਾਂਪੁਰਖਾਂ ਦੀ ਹੈ ਜਿਨ੍ਹਾਂ ਨੇ ਬਾਣੀ ਦੀ ਸਮਾਤ ਦਿੱਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਡਮੇਲੀ ਤੇ ਆ ਭਾਈ ਜਿਹੜੀ ਫਕੀਰੀ ਲੈਣ ਮਿਲੀ ਹੈ ਇਹ ਵੀ ਡਮੇਲੀ ਤੋਂ ਮਿਲੀ ਹੈ ਸਾਨੂੰ ਬਾਬਾ ਜਵਾਲਾ ਸਿੰਘ ਮਹਾਰਾਜ ਬਾਬਾ ਦਲੀਪ ਸਿੰਘ ਜੀ ਦੇ ਪਰਮ ਪਵਿੱਤਰ ਤਪ ਸਥਾਨ ਡਮੇਲੀ ਆਏ ਸੀ ਤੇ ਸਾਡੇ ਮਾਂ ਪਿਓ ਨੇ ਉਸੇ ਨਗਰ ਚ ਛੇਵੇਂ ਪਾਤਸ਼ਾਹ ਨੂੰ ਸਾਖੀ ਜਾਣ ਕੇ ਤੇ ਮਹਾਂਪੁਰਖ ਧੰਨ ਧੰਨ ਬਾਬਾ ਜਵਾਲਾ ਸਿੰਘ ਦੇ ਚਰਨਾਂ ਵਿੱਚ ਸਾਨੂੰ ਸੌਂਪਿਆ ਸੀ ਪਰ ਸਾਧ ਸੰਗਤ ਜੀ ਇਹ ਹੈ ਮਹਾਰਾਜ ਚਰਨ ਅਰਦਾਸ ਹੈ ਕਿ ਨਿਭਜ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆ ਜੇ ਮਹਾਰਾਜ ਬਖਸ਼ਿਸ਼ ਕਰਨ ਕਿ ਨਹੀਂ ਕਲਯੁਗ ਦੇ ਲੋ ਬੜੇ ਬੜੇ ਥੰਮ ਹਲਾਈ ਜਾਂਦਾ ਬੜ ਬੜੇ ਇਹਨਾਂ ਹਾਲਾਤ ਤੇ ਇਹ ਹੰਕਾਰ ਨਹੀਂ ਕਰਨਾ ਮਹਾਰਾਜ ਅੱਗੇ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਗੁਰਪੂਰੈ ਮੇਰੀ ਰਾਤ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੈ ਦੁਸ਼ਟ ਦੂਤ ਬੈ ਰਾਈ ਗੁਰਪੂਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਇਹ ਠੀਕ ਹੈ ਅਸੀਂ ਵੱਡਿਆਂ ਪੁਰਸ਼ਾਂ ਦੀ ਸ਼ਰਨ ਲਈ ਹੈ ਵੱਡਿਆਂ ਪੁਰਸ਼ਾਂ ਦਾ ਲੜ ਫੜਿਆ ਉਹਨਾਂ ਵੱਡਿਆਂ ਕਰਕੇ ਸਾਨੂੰ ਵਡਿਆਈ ਮਿਲੀ ਜਾਂਦੀ ਮਾੜੇ ਬੰਦੇ ਕੋਲ ਬਹਿ ਕੇ ਦੇਖ ਲੋ ਕਲੰਕ ਚੰਗੇ ਬੰਦੇ ਕੋਲ ਬਹਿ ਜਾਓ ਤੁਹਾਨੂੰ ਸੋਭਾ ਮਿਲੂਗੀ ਭਾਵੇਂ ਚੰਗਾ ਕੰਮ ਤੁਹਾਡੇ ਨਾ ਵੀ ਹੋਵੇ ਫੇਰ ਵੀ ਵਡਿਆਈ ਹੋ ਵੱਡਿਆਂ ਘਰਾਂ ਦੇ ਕੁੱਤੇ ਵੀ ਪੂਜ ਆਉਂਦੇ ਆ ਘੋੜੇ ਵੀ ਪੂਜ ਆਉਂਦੇ ਹਜੂਰ ਸਾਹਿਬ ਜਾ ਕੇ ਦੇਖ ਲੋ ਮਹਾਰਾਜ ਘੋੜਿਆਂ ਹੀ ਲੋਕ ਪੂਜਾ ਕਰਦੇ ਦਰਖਤਾਂ ਦੀ ਪੂਜਾ ਜਿਹੜੇ ਕਿੱਲੇ ਘੜ ਕੇ ਗੱਡੇ ਸੀ ਮਹਾਰਾਜ ਦੇ ਘੋੜੇ ਬੰਨੇ ਉਹ ਦਰਖਤ ਬਣੇ ਉਹਨੇ ਪੂਜਾ ਹੋ ਰਹੀ ਜਿੱਥੇ ਮਹਾਰਾਜ ਚਰਨ ਪਾਇਆ ਉਹਨਾਂ ਥੜਿਆਂ ਦੀ ਪੂਜਾ ਹੋ ਰਹੀ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੋ ਆਵਾ ਰਾਮ ਰਾਏ ਗੁਰੂ ਨਾਲ ਜੁੜਨ ਦੀ ਬਰਕਤ ਆ ਕੋਈ ਵੀ ਜੁੜ ਜਾਏ ਇਹ ਬੇਨਤੀ ਮੰਨ ਲਿਓ ਸੋ ਇਸ ਕਰਕੇ ਜਿਹੜਾ ਲੰਗਰ ਪਾਣੀ ਆ ਜੋ ਕੁਝ ਵੀ ਆ ਇਹ ਤੁਹਾਡਾ ਗੁਰੂ ਮਹਾਰਾਜ ਦਾ ਗੁਰੂ ਕੀ ਸੰਗਤ ਵਾਲੀ ਹੈ ਸਾਡੇ ਵੱਲ ਦੇ ਲੀੜੇ ਵੀ ਤੁਹਾਡੇ ਹੀ ਹੈ ਆਪਣਾ ਹੈ ਹੀ ਕੁਛ ਨੀ ਕਿਉਂਕਿ ਸਾਰੀ ਬਰਕਤ ਹੀ ਮਹਾਰਾਜ ਨੇ ਆਪਣੇ ਨਾਲ ਸੰਗਤ ਨਾਲ ਜੋੜ ਦਿੱਤੀ ਹੈ ਤੇ ਸਾਨੂੰ ਫਿਕਰ ਵੀ ਕੋਈ ਨੀ ਮਹਾਰਾਜ ਦੀ ਕਿਰਪਾ ਨੂੰ ਉਹਨਾਂ ਦੀ ਬਖਸ਼ੇ ਇਹ ਸਾਰਾ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਤਾਪ ਹੈ ਸੋ ਹੁਣ ਸੋਹਣੀ ਜਾਪ ਹੋਣੇ ਉੱਥੇ ਨੌਟੀ ਗਮ ਗਏ ਸੀ ਤੇ ਬੀਬੀਆਂ ਸਿੰਘ ਸਾਰੇ ਕਹਿਣ ਲੱਗੇ ਜੀ ਸਾਡੇ ਦੁਵਿਧਾ ਬੜੀ ਹੈ। ਫਿਰ ਬੇਨਤੀ ਕੀਤੀ ਵੀ 40 ਦਿਨ ਸਾਰੇ ਮਾਈ ਭਾਈ ਗੁਰਦੁਆਰਾ ਸਾਹਿਬ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਕਰੋ, ਇਕੱਠੇ ਹੋ ਕੇ ਅਰਦਾਸ ਕਰੋ। ਤੇ ਸੁਖਮਨੀ ਪੜ੍ਹ ਕੇ ਕਿਹੜਾ ਮੋਰਚਾ ਆਇਆ ਜਿਹੜਾ ਫਤਿਹ ਨਹੀਂ ਆਉਂਦਾ? ਗੱਜ ਕੇ ਬੋਲੋ, ਘਰਾਂ ਚ ਬਾਣੀ ਲਾਇਓ, ਜਿੱਥੇ ਵੀ ਬਾਣੀ ਲਾਇਓ, ਜਿੱਥੇ ਬਾਣੀ ਆਜੂਗੀ ਹਾਂਜੀ, ਤੇ ਮਹਾਰਾਜ ਕਿਰਪਾ ਕਰ ਦੇਣਗੇ ਸਾਰਿਆਂ ਦਾ। ਭਾਈ ਧੰਨਵਾਦ, ਇਹਨਾਂ ਨੂੰ ਸਾਡੇ ਤੇ ਮੇਲ ਵੀ ਬਹੁਤ ਹੈ, ਕਿਉਂਕਿ ਸਾਡੇ ਗੁਰੂ ਭਾਈਆਂ ਨੇ ਜਗ੍ਹਾ ਦੀ ਸੇਵਾ ਇਸ ਪਾਸੇ ਮਹਾਂਪੁਰਖ ਨੂੰ ਇਹ ਸੰਗਤ ਮੇਲ ਵੀ ਆ ਗਈ। ਅਸੀਂ ਵੀ ਜਿਹੜੇ ਇੱਥੇ ਆਈ ਦਾ ਸਾਨੂੰ ਵੀ ਬੜੀ ਸ਼ਾਂਤੀ ਮਿਲਦੀ, ਕਿਉਂਕਿ ਮਹਾਂਪੁਰਖ ਚੇਤੇ ਆ ਜਾਂਦੇ ਤੇ ਮਹਾਂਪੁਰਖਾਂ ਦੀ ਸੇਵਾ, ਉਹਨਾਂ ਦੀ ਯਾਦ ਆਉਣ ਨਾਲ ਹਿਰਦੇ ਨੂੰ ਬੜੀ ਠੰਡ ਮਿਲਦੀ ਹੈ। ਬਾਬਾ ਦਲੀਪ ਸਿੰਘ ਚਲੋ ਜਿਨ੍ਹਾਂ ਵਾਸਤੇ ਬਚਨ ਹੁੰਦਾ ਆਇਆ ਬਾਬਾ ਬੈਦਰੋਦੀ ਗਲੇ ਸੜੇ ਜਿਹਨੂੰ ਕੋਈ ਸਮਝਦਾ ਨੀ, ਮਹਾਂਪੁਰਖਾਂ ਆਪ ਬਟੀਆਂ ਬਟ ਬਟ ਜਖਮ ਪਾਕ ਰਾਹ ਸਾਫ ਕਰਨ, ਬੰਦਾ ਡਰਦਾ ਮੈਨੂੰ ਸੈਪਟਮ ਨਾ ਹੁੰਦੇ। ਬਾਬਾ ਦਲੀਪ ਮਹਾਂਪੁਰਖ, ਬਾਬਾ ਮਸਤ ਜੀ, ਇਸ ਕਰਕੇ ਜਿੰਨੇ ਵੀ ਮਹਾਂਪੁਰਖ ਬ੍ਰਹਮ ਗਿਆਨੀ ਸਾਰੇ ਸਤਿਕਾਰ ਯੋਗ। ਤੇ ਤੁਸੀਂ ਕਈ ਵਾਰੀ ਬਾਬਿਆਂ ਨੂੰ ਵੀ ਵੰਡ ਲੈਂਦੇ, ਇਹ ਸਾਡੇ ਬਾਬੇ ਤੁਹਾਡੇ ਬਾਬੇ, ਇਹ ਸਾਡੀ ਸੰਗਤ ਤੁਹਾਡੀ, ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਬਣਨੀ ਆ। ਮਹਾਂਪੁਰਖਾਂ ਦੀਆਂ ਡਿਊਟੀਆਂ ਜੁੜਿਆ ਜੁੜਿਆ ਇਲਾਕਿਆਂ ਚ ਲੱਗੀਆਂ, ਸਿਕਸ਼ਾ ਲੈਣੀ ਆ, ਸਿਕਸ਼ਾ ਲੈ ਕੇ ਏਕਤਾ ਕਰਕੇ ਜੁੜਨਾ ਗੁਰੂ ਮਹਾਰਾਜ ਨਾਲ। ਇਹ ਵੰਡੀਆਂ ਨੀ ਪਾਉਣੀਆਂ, ਜਿਹੜੇ ਵੰਡੀਆਂ ਪਾਉਂਦੇ ਆ ਸੰਗਤ ਫਿਰ ਗੁਰੂ ਨਾਨਕ ਸਾਹਿਬ ਦੀ ਤਾਂ ਬਣਦੀ ਨੀ, ਆਪੋ ਆਪਣੀ ਸੰਗਤ ਅਸੀਂ ਬਣਾਈ ਜਾਂਦੇ ਆ। ਜੇ ਗੁਰੂ ਨਾਨਕ ਪਾਤਸ਼ਾਹ ਦੇ ਬਣ ਜੀ ਆ ਦੁੱਧ ਦਾ ਵੀ ਖਤਮ ਹੋ ਜਾਵੇ, ਇਹ ਦੁਬਦਾ ਦਾ ਕਾਰਨ ਹੀ ਇਹ ਆ। ਇਹ ਵੀ ਖਿਆਲ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।